ਗੱਲਬਾਤ ਕਰ ਰਹੀ ਹਾਂ। ਸੋ ਜਿੰਨੇ ਵੀ ਮਸਲੇ ਨੇ ਇਹ ਸਾਰੇ ਉਹਨਾਂ ਦੇ ਨਾਲ ਮੈਂ ਡਿਸਕਸ ਕਰ ਲਾਂਗਾ। ਜਿਹੜਾ ਡੈਂਟਲ ਦਾ ਇਸ ਸਮੇਂ ਫਰੀ ਡੈਂਟਲ ਕੀਤਾ ਸੀਨੀਅਰਸ ਦੇ ਲਈ, ਉਹ ਵੀ ਉਹਨਾਂ ਨਾਲ ਡਿਸਕਸ ਕਰਨਾ ਆ। ਪਲੱਸ ਉਹਨਾਂ ਦੇ ਇੰਸ਼ੋਰੈਂਸ ਬਿੱਲ ਦੀ ਵੀ ਗੱਲ ਕਰ ਲਾਂਗੇ, ਪਲੱਸ ਅਮਰਜੋਤ ਸੰਧੂ ਦਾ ਬਿੱਲ ਕਿੱਥੇ ਖੜ੍ਹਾ ਹੈ, ਪਲੱਸ ਜਿਹੜਾ ਰੀਅਲ ਸਟੇਟ ਵਾਲਾ ਰਿਐਲਟਰਸ ਦੇ ਲਈ, ਉਹ ਤਾਂ ਹੋ ਹੀ ਜਾਣਾ ਕਿਉਂਕਿ ਉਹ ਗਵਰਨਮੈਂਟ ਦਾ ਬਿੱਲ ਆ, ਅਤੇ ਉਹ ਕਿੱਥੇ ਖੜ੍ਹਾ ਹੈ। ਪਲੱਸ ਆਹ ਵੀ ਬਿੱਲ ਦੀ ਗੱਲ ਕਰ ਲਾਂਗੇ ਭਾਈ, ਤੁਸੀਂ ਉਹ ਜੋ ਬਿੱਲ ਲਿਆਂਦਾ ਗਿਆ ਹੈ ਇਲੈਕਸ਼ਨ ਦੇ ਵਿੱਚ ਪਾਰਦਰਸ਼ਤਾ ਦਾ, ਜਿਹਦੇ ਬਾਰੇ 'ਚ ਗੱਲ ਆਈ ਹੈ ਕਿ ਅੰਟਾਰੀਓ ਸਰਕਾਰ ਦੀ ਹੀ ਪੀ ਸੀ ਗਵਰਨਮੈਂਟ ਦੀ ਹੀ ਉਹ ਐੱਮ ਪੀ ਪੀ ਹੈ ਔਰ ਉਸ ਦਾ ਹੀ ਵਿਰੋਧ ਪੀ ਸੀ ਗਵਰਨਮੈਂਟ ਕਰ ਰਹੀ ਹੈ ਕਿ ਇਹ ਬਿੱਲ ਅਸੀਂ ਇਸ ਨੂੰ ਸਮਰਥਨ ਨਹੀਂ ਦੇਵਾਂਗੇ। ਸੋ ਕਾਫੀ ਕੁਛ ਹੈ, ਲੈਟਸ ਸੀ ਕਿ ਪ੍ਰਣਵ ਗੋਇਲ ਇਹਨਾਂ ਸਾਰਾ ਮੁੱਦਿਆਂ ਨੂੰ ਐਡਰੈਸ ਕਰ ਸਕਣਗੇ ਅੱਜ। ਸੋ ਕਾਫੀ ਕੁਛ ਉਹਨਾਂ ਦੇ ਨਾਲ ਡਿਸਕਸ ਕਰਾਂਗੇ। ਇੱਕ ਸੰਦੇਸ਼ਾਂ ਤੋਂ ਬਾਅਦ ਰਾਈਟ ਵੇ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਸਵਰਨਜੀਤ ਮੋਗਾ ਦੀ ਜਵਾਨੀ ਅਸੀਂ ਪੇਸ਼ ਕਰਾਂਗੇ।
ਉੱਚੀਆਂ
ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ ਸੀਮਾ ਬਿਆਨਾ।
ਕਾਲ 905-452-0000।
Lisa Cosmetics is offering huge discounts on brand name products, huge branded selections of perfumes, cosmetics and skincare brands, health and beauty brands, fashion purses, designer sunglasses and chocolates, professional hair care and nail colors, plus much more. Once more, the most anticipated holiday season sale is on at Lisa Cosmetics. Come today at our warehouse and get huge discounts. We are at 135 Commerce Valley Drive, East Market. Come. Sale only on Friday, Saturday, Sunday and Monday. Lisa Cosmetics Warehouse Sale, your ultimate destination for holiday season shopping.
ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
ਰਿਟਸ ਫਰਨੀਚਰ ਤੇ ਐਸ਼ਲੀ, ਮੇਡ ਇਨ ਕੈਨੇਡਾ ਫਰਨੀਚਰ, ਲਗਜ਼ਰੀ ਏਰੀਆ ਰਗਸ, ਅਸੈਸਰੀਜ਼ ਅਤੇ ਮੈਟਰਸਿਸ ਤੇ ਲੋਵੈਸਟ ਪ੍ਰਾਈਸ ਇਨ ਟਾਊਨ ਗਾਰੰਟੀਡ। ਬ੍ਰਿੰਗ ਅਸ ਐਨੀ ਫਲਾਇਰ ਔਰ ਕੋਟਿਡ ਪ੍ਰਾਈਸ, ਵੀ ਵਿਲ ਨਾਟ ਮੈਚ ਇਟ, ਵੀ ਵਿਲ ਬੀਟ ਇਟ। ਰਿਟਸ ਫਰਨੀਚਰ ਤੇ ਆਉਣ ਤੋਂ ਪਹਿਲਾਂ ਸਾਡੀ ਵੈਬਸਾਈਟ ritsfurniturplanet.ca ਔਰ ਫੇਸਬੁੱਕ ਪੇਜ ਤੇ ਜਾ ਕੇ ਸਾਡੇ ਰੇਟਸ ਤੇ ਵਰਾਇਟੀ ਨੂੰ ਜ਼ਰੂਰ ਚੈੱਕ ਕਰੋ। ਰਿਟਸ ਫਰਨੀਚਰ ਦੀ ਪ੍ਰੋਫੈਸ਼ਨਲ ਟੀਮ ਤੁਹਾਨੂੰ ਤੁਹਾਡੀ ਰਿਕੁਆਇਰਮੈਂਟਸ ਦੇ ਮੁਤਾਬਿਕ ਪ੍ਰੋਪਰ ਗਾਈਡ ਕਰੇਗੀ। ਮੈਂ ਤੁਹਾਡਾ ਆਪਣਾ ਰੋਹਿਤ, ਤੁਹਾਡਾ ਯੈਸ ਮੈਨ, ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪਲੀਜ਼ ਡੂ ਕਮ ਐਂਡ ਵਿਜ਼ਿਟ ਆਰ ਸਟੋਰ, 5200 ਡਿਕਸੀ ਰੋਡ, ਮਿਸਿਸਾਗਾ, ਐਟ ਡਿਕਸੀ ਐਂਡ ਮੈਥਸਨ। ਕਾਲ 905-232-RITS, ਦੈਟ ਇਜ਼ 232-7489, ਔਰ ਵਿਜ਼ਿਟ ritsfurniturplanet.ca। ਕਿਉਂਕਿ
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ।
ਦਹਾਕਿਆਂ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ ਇੱਕੋ ਨਾਮ AAA ਲੈਂਡਸਕੇਪਿੰਗ। ਇਸ ਵਿੰਟਰ ਨੂੰ ਸਨੋ ਪਲੋਇੰਗ ਅਤੇ ਸਾਲ ਸਰਵਿਸਿਸ ਲਈ ਇੱਕੋ ਨਾਮ ਯਾਦ ਰੱਖਣਾ, AAA ਲੈਂਡਸਕੇਪਿੰਗ। ਜੇਕਰ ਤੁਸੀਂ ਕੰਟ੍ਰੈਕਟ ਸਾਈਨ ਨਹੀਂ ਕੀਤਾ ਤਾਂ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ। ਇਹ ਹਰ ਤਰ੍ਹਾਂ ਦੀ ਪ੍ਰੋਪਰਟੀਜ਼ ਨੂੰ ਕਲੀਨ ਕਰਦੇ ਹਨ, ਜਿਵੇਂ ਕਿ ਟਰੱਕ ਅਤੇ ਟ੍ਰੇਲਰ ਪਾਰਕਿੰਗ ਏਰੀਆਜ਼, ਪਲਾਜ਼ਾਸ ਅਤੇ ਇੰਡਸਟਰੀਅਲ ਬਿਲਡਿੰਗ, ਬੈਂਕਟ ਹਾਲ ਜਾਂ ਰੈਸਟੋਰੈਂਟ, ਗੈਸ ਸਟੇਸ਼ਨ ਜਾਂ ਰਿਪੇਅਰ ਸ਼ਾਪ, ਆਫਿਸਿਸ ਜਾਂ ਕਲੀਨਿਕ। ਅੱਜ ਹੀ ਕਾਲ ਕਰੋ AAA ਲੈਂਡਸਕੇਪਿੰਗ, ਤਜਰਬੇਕਾਰ, ਭਰੋਸੇਮੰਦ, ਤਸੱਲੀ ਬਖਸ਼ ਸੇਵਾਵਾਂ ਲੈਣ ਲਈ। ਕਾਲ ਕਰੋ 647-784-1213। ਜੀ ਹਾਂ, 647-784-1213।
ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਇਸ ਵੀਕਐਂਡ ਦੇ ਉੱਤੇ ਮੇਰੇ ਵੱਲੋਂ ਕੁਛ ਨਾਇਗਰਾ ਫਾਲ ਦੇ ਘਰਾਂ ਦਾ ਓਪਨ ਹਾਊਸ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਨਹੀਂ ਹੋ ਸਕੇਗਾ ਕਿਉਂਕਿ ਜਿਹੜਾ ਮੈਂ ਸਪੈਸ਼ਲ ਐਕਸਕਲੂਸਿਵ ਡੀਲ ਲਈ ਆ ਉਸ ਦੇ ਵਿੱਚ ਸੈਪਰੇਟ ਐਂਟਰੈਂਸ ਅਤੇ ਫਿਨਿਸ਼ ਬੇਸਮੈਂਟ ਵਾਲੀ ਆ, ਉਹਦੀਆਂ ਪਲੈਨਸ ਹਜੇ ਤਿਆਰ ਨਹੀਂ ਹੋ ਸਕੀਆਂ। ਸੋ ਇਸ ਵੀਕ ਨੂੰ ਅਸੀਂ ਛੱਡ ਕੇ ਅਗਲੇ ਵੀਕ ਇਹ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਵਾਂਗੇ, ਪਰ ਇਹਦੇ ਨਾਲ ਨਾਲ ਸਾਡੇ ਪਾਸ ਵੈਲਲੈਂਡ ਦੇ ਵਿੱਚ ਬਹੁਤ ਅੱਛੀ ਅਪਰਚੁਨਿਟੀ ਹੈ। ਅਗਰ ਉਹ 'ਤੇ ਤੁਸੀਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-970-5005 ਮੇਰਾ ਨੰਬਰ ਹੈ 416-970-5005 ਨਾਇਗਰਾ ਫਾਲ ਦੇ ਵਿੱਚ ਅਗਰ ਤੁਸੀਂ ਘਰ ਬੁੱਕ ਕਰਾਉਣਾ ਉਹਦੇ ਲਈ ਅਗਲੇ ਹਫ਼ਤੇ ਸਾਡਾ ਡੈਫੀਨੇਟਲੀ ਓਪਨ ਹਾਊਸ ਹੋਵੇਗਾ ਮੰਡੇ ਤੋਂ ਐਡ ਕੈਂਪੇਨ ਉਸ ਦਾ ਸ਼ੁਰੂ ਹੋਵੇਗਾ ਅੱਜ ਮੇਰੇ ਕੋਲ ਸਾਰੀਆਂ ਉਸਦੀਆਂ ਫਲੋਰ ਪਲੈਨਸ ਤਿਆਰ ਹੋ ਕੇ ਆ ਜਾਣਗੀਆਂ ਸੋ ਵਿਦਾਊਟ ਫਲੋਰ ਪਲੈਨਸ ਕਈ ਵਾਰੀ ਇਹ ਹੁੰਦਾ ਕਿ ਅਸੀਂ ਪਹਿਲੇ ਰੌਲਾ ਪਾਉਂਦੇ ਬਾਅਦ ਤੁਸੀਂ ਆਉਂਦੇ ਹੋ ਸਾਡੇ ਕੋਲ ਕੋਈ ਬਹੁਤਾ ਦਿਖਾਉਣ ਨੂੰ ਨਹੀਂ ਹੁੰਦਾ ਗਾ ਅਤੇ ਫਿਰ ਅਸੀਂ ਕਹਿ ਦਿੰਦੇ ਕਿ ਆਹ ਕਰਾਂਗੇ ਆਹ ਕਰਾਂਗੇ ਤੁਸੀਂ ਪੁੱਛਦੇ ਹੋ ਕਿ ਪੇਪਰ 'ਤੇ ਦਿਖਾਓ ਸਾਨੂੰ ਕਿੱਥੇ ਆ ਅਤੇ ਫਿਰ ਨਹੀਂ ਹੁੰਦਾ ਫਿਰ ਸਾਨੂੰ ਥੋੜ੍ਹਾ ਨਿਮੋਚਿਣ ਹੋਣਾ ਪੈਂਦਾ ਪਰ ਹੁਣ ਸਾਡੇ ਕੋਲ ਸਾਰੀ ਫਲੋਰ ਪਲੈਨਸ ਬੇਸਮੈਂਟ ਦੀ ਕਿਸ ਤਰ੍ਹਾਂ ਬੇਸਮੈਂਟ ਦੇ ਅਤੇ ਕਿਚਨ ਵਗੈਰਾ ਅਤੇ ਹੋਰ ਸਾਰਾ ਕੁਛ ਇਸ ਦੇ ਵਿੱਚ ਕੀ ਹੋਵੇਗਾ ਉਹ ਡਿਟੇਲ ਤੁਹਾਨੂੰ ਅਸੀਂ ਕੱਲ੍ਹ ਤੋਂ ਦੇਣਾ ਅਸੀਂ ਸ਼ੁਰੂ ਕਰ ਦਾਂਗੇ ਸੋ ਆਉਣ ਵਾਲੇ ਵੀਕ 'ਤੇ ਦੋ ਹਫ਼ਤੇ ਲਾਉਣੇ ਹੈ ਕੁਛ 20-25 ਲੋਟਸ ਨੇ ਜਿਹੜੀਆਂ ਹੋਰ ਸੈੱਲ ਕਰਨ ਦੇ ਲਈ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਮੇਰੇ ਪਾਸ ਆਈਆਂ ਨੇ ਸੋ ਦੋ ਹਫ਼ਤੇ ਲਗਾਤਾਰ ਫਿਰ ਉਹਨਾਂ 'ਤੇ ਕੰਮ ਕਰਨਾ ਤੁਸੀਂ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜ਼ਰੂਰ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਲਓ ਫਿਰ ਸਵਰਜੀਤ ਮੋਗਾ ਦਾ ਸਮਾਂ ਹੋ ਗਿਆ ਸਵਰਜੀਤ ਮੋਗਾ ਪੰਜਾਬ ਤੋਂ ਖਬਰਾਂ ਬੁਲੇਟਿਨ ਲੈ ਕੇ ਹਾਜ਼ਰ ਹੈ ਤੁਹਾਡੀ ਸੇਵਾ ਵਿੱਚ ਸਵਰਜੀਤ ਗੋ ਅਹੈਡ ਪਲੀਜ਼
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਵੀਰਵਾਰ 28 ਨਵੰਬਰ ਦੇਸੀ ਮਹੀਨਾ 13 ਮਗਰ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਸਭ ਗਿਣਤੀਆਂ ਮਿਣਤੀਆਂ ਦੇ ਬਾਵਜੂਦ ਬੀਜੇਪੀ ਤੋਂ ਮਹਾਰਾਸ਼ਟਰ ਖੁਸਿਆ ਕਿਸਾਨਾਂ ਵਿਰੁੱਧ ਕੇਸ ਦਰਜ ਕਰਕੇ ਕਸੂਤੀ ਘਿਰੀ ਕੈਪਟਨ ਸਰਕਾਰ ਕਰਤਾਰਪੁਰ ਲਾਂਘਾ ਖੁੱਲਣ ਮਗਰੋਂ 20 ਸੰਗਤਾਂ ਨਿਰਾਸ਼ ਸੈਂਕੜੇ ਲੋਕ ਮੁੜ ਰਹੇ ਨੇ ਵਾਪਸ ਪੰਜਾਬ ਵਿੱਚ ਅੱਜ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 7 ਜਣਾਂ ਦੀ ਮੌਤ ਤੇ 12 ਜਣੇ ਜ਼ਖਮੀ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਸਭ ਗਿਣਤੀਆਂ ਮਿਣਤੀਆਂ ਦੇ ਬਾਵਜੂਦ ਬੀਜੇਪੀ ਤੋਂ ਮਹਾਰਾਸ਼ਟਰ ਆਖਰ ਖੁੱਸ ਗਿਆ ਹੈ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਹੈ ਉਹਨਾਂ ਤੋਂ ਬਾਅਦ ਏਕਨਾਥ ਸ਼ਿੰਦੇ ਅਤੇ ਹੋਰ ਮੰਤਰੀਆਂ ਨੇ ਵੀ ਹਲਫ ਲਿਆ ਹੈ ਸ਼ਿਵ ਸੈਨਾ ਨੇ ਬੀਜੇਪੀ ਦਾ ਸਾਥ ਛੱਡ ਕੇ ਕਾਂਗਰਸ ਤੇ ਐਨਸੀਪੀ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ ਹੈ ਨਵੀਂ ਸਰਕਾਰ ਵਿੱਚ ਐਨਸੀਪੀ ਦਾ ਉਪ ਮੁੱਖ ਮੰਤਰੀ ਹੋਵੇਗਾ ਵਿਧਾਨ ਸਭਾ ਦਾ ਸਪੀਕਰ ਕਾਂਗਰਸ ਪਾਰਟੀ ਦਾ ਹੋਵੇਗਾ ਹਾਸਿਲ ਜਾਣਕਾਰੀ ਅਨੁਸਾਰ ਉਧਵ ਠਾਕਰੇ ਉਸੇ ਸ਼ਿਵਾਜੀ ਪਾਰਕ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ ਉਹਨਾਂ ਨੇ ਜਿੱਥੇ ਉਹਨਾਂ ਦੇ ਪਿਤਾ ਤੇ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਮਸ਼ਹੂਰ ਦੁਸ਼ਹਿਰਾ ਰੈਲੀਆਂ ਨੂੰ ਸੰਬੋਧਨ ਕਰਦੇ ਸਨ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਉਧਵ ਠਾਕਰੇ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਐਨਸੀਪੀ ਤੇ ਕਾਂਗਰਸ ਅਸਾਧਾਰਨ ਹਾਲਾਤਾਂ ਵਿੱਚ ਇਕੱਠੇ ਹੋਏ ਨੇ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਨੂੰ ਭਾਜਪਾ ਤੋਂ ਅਭੂਤਪੂਰਵ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਅਫਸੋਸ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਉਹ ਸ਼ਾਮਲ ਨਹੀਂ ਹੋ ਸਕਣਗੇ ਪੱਛਮੀ ਬੰਗਾਲ ਵਿਧਾਨ ਸਭਾ ਉਪ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ 3 ਸੀਟਾਂ ਕਰੀਮਪੁਰ ਖੜਕਪੁਰ ਸਦਰ ਤੇ ਕਲੀਆਗੰਜ ਜਿੱਤ ਲਈਆਂ ਨੇ ਇਹਨਾਂ ਵਿੱਚੋਂ 2 ਸੀਟਾਂ ਅਜਿਹੀਆਂ ਨੇ ਜਿਨ੍ਹਾਂ ਤੇ TMC ਪਿਛਲੇ 20 ਸਾਲਾਂ ਤੋਂ ਵੀ ਜਿੱਤ ਹਾਸਲ ਨਹੀਂ ਕਰ ਸਕੀ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਭਾਜਪਾ ਆਪਣੇ ਹੰਕਾਰ ਦਾ ਨਤੀਜਾ ਭੁਗਤ ਰਹੀ ਹੈ ਹੰਕਾਰ ਦੀ ਸਿਆਸਤ ਨਹੀਂ ਚੱਲੇਗੀ ਲੋਕਾਂ ਨੇ ਭਾਜਪਾ ਨੂੰ ਠੁਕਰਾ ਦਿੱਤਾ ਹੈ TMC ਨੇ ਖੜਕਪੁਰ ਸਦਰ ਤੇ ਕਲੀਆਗੰਜ ਸੀਟਾਂ ਤੇ ਕਈ ਸਾਲਾਂ ਬਾਅਦ ਜਿੱਤ ਹਾਸਲ ਕੀਤੀ ਹੈ ਸਪੇਨ ਦੇ ਮੈਡ੍ਰਿਡ ਏਅਰਪੋਰਟ ਤੇ ਏਅਰ ਇੰਡੀਆ ਦੇ ਸਿੱਖ ਪਾਇਲਟ ਨੂੰ ਪੱਗ ਲਾਉਣ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ਤੇ ਦੁੱਖ ਜ਼ਾਹਰ ਕੀਤਾ ਹੈ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਚਿੱਠੀ ਲਿਖ ਕੇ ਇਸ ਨੂੰ ਕੌਮਾਂਤਰੀ ਪੱਧਰ ਤੇ ਚੁੱਕਣ ਦੀ ਮੰਗ ਕੀਤੀ ਹੈ ਸਿਰਸਾ ਨੇ ਕਿਹਾ ਕਿ ਮਾਮਲਾ ਸਿੱਖ ਭਾਈਚਾਰੇ ਪ੍ਰਤੀ ਨਸਲਵਾਦ ਤੇ ਪੱਖਪਾਤੀ ਭਾਵਨਾ ਨੂੰ ਦਰਸਾਉਂਦਾ ਹੈ ਸਿਰਸਾ ਨੇ ਚਿੱਠੀ ਵਿੱਚ ਕਿਹਾ ਮੈਡ੍ਰਿਡ ਏਅਰਪੋਰਟ ਤੇ ਏਅਰ ਇੰਡੀਆ ਦੇ ਅਧਿਕਾਰੀ ਕੈਪਟਨ ਸਿਮਰਨਜੀਤ ਸਿੰਘ ਗੁਜਰਾਲ ਨਾਲ ਸੋਚਣ ਬਾਰੇ ਦੱਸਣਾ ਚਾਹੁੰਦਾ ਹਾਂ ਪੱਗ ਕਰਕੇ ਉਸਨੂੰ ਪੱਖਪਾਤ ਦਾ ਸਾਹਮਣਾ ਕਰਨਾ ਪਿਆ ਏਅਰਪੋਰਟ ਅਧਿਕਾਰੀ ਨੇ ਉਸਨੂੰ ਪੱਗ ਲਾਉਣ ਤੇ ਉਸਦੀ ਜਾਂਚ ਕਰ ਲਈ ਕਿਹਾ ਅਜਿਹਾ ਕਰਨਾ ਅਪਰਾਧ ਹੈ ਇਹ ਉਸ ਸਮੇਂ ਹੋਇਆ ਜਦੋਂ ਪਾਇਲਟ ਗੁਜਰਾਲ ਨੇ ਮੈਟਲ ਡਿਟੈਕਟਰ ਰਾਹੀਂ ਸੁਰੱਖਿਆ ਜਾਂਚ ਪੂਰੀ ਕਰ ਲਈ ਸੀ ਪਰਾਲੀ ਨੂੰ ਅੱਗ ਲਾਉਣ ਵਾਲੇ ਹਜ਼ਾਰਾਂ ਕਿਸਾਨਾਂ ਵਿਰੁੱਧ ਕੇਸ ਦਰਜ ਕਰਕੇ ਕੈਪਟਨ ਸਰਕਾਰ ਕਸੂਤੀ ਫਸ ਗਈ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਸਿਆਸੀ ਪਾਰਟੀਆਂ ਸਰਕਾਰ ਖਿਲਾਫ਼ ਡਟ ਗਈਆਂ ਨੇ ਉਧਰ ਸੁਪਰੀਮ ਕੋਰਟ ਨੇ ਸਰਕਾਰ ਤੇ ਸ਼ਿਕੰਜਾ ਕੱਸਿਆ ਹੋਇਆ ਹੈ ਕਿ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਆਖਰ ਰੁਕ ਕਿਉਂ ਨਹੀਂ ਰਿਹਾ ਹੈ ਅਜਿਹੇ ਵਿੱਚ ਸਰਕਾਰ ਕਸੂਤੀ ਘਿਰ ਗਈ ਹੈ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਕੇਸ ਰੱਦ ਕਰਵਾਉਣ ਲਈ ਸੜਕਾਂ ਤੇ ਉਤਰੀਆਂ ਹੋਈਆਂ ਨੇ ਕਿਸਾਨਾਂ ਦਾ ਸਾਥ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਨੇ ਵੀ ਕਿਸਾਨਾਂ ਖਿਲਾਫ ਕੇਸ ਤੁਰੰਤ ਖਾਰਜ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਖੇਅਰ ਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਹੈ ਕਿ ਸੂਬੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਹੇਠ ਹਜ਼ਾਰਾਂ ਕਿਸਾਨਾਂ ਵਿਰੁੱਧ ਕੇਸ ਦਰਜ ਕਰ ਲਏ ਗਏ ਨੇ, ਜੋ ਸਰਾਸਰ ਧੱਕਾ ਤੇ ਇੱਕ ਪਾਸੜ ਕਾਰਵਾਈ ਹੈ, ਜਦਕਿ ਇਸ ਮਾਮਲੇ ਵਿੱਚ ਸੂਬਾ ਤੇ ਕੇਂਦਰ ਸਰਕਾਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ। ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਵੀ ਸੰਗਤਾਂ ਨਿਰਾਸ਼ ਨੇ, ਇਸ ਦੀ ਵਜ੍ਹਾ ਸਖ਼ਤ ਨਿਯਮ ਤੇ ਦਸਤਾਵੇਜ਼ੀ ਕਾਰਵਾਈ ਹੈ। ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਤੋਂ ਸੰਗਤ ਡੇਰਾ ਬਾਬਾ ਨਾਨਕ ਪਹੁੰਚ ਰਹੀ ਹੈ, ਪਰ ਕਾਗਜ਼ਾਂ ਵਿੱਚ ਮਾਮੂਲੀ ਕਮੀ ਕੱਢ ਕੇ ਕਈਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਅਕਸਰ ਸ਼ਰਧਾਲੂਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਇੱਥੇ ਤੈਨਾਤ ਮੁਲਾਜ਼ਮ ਤੇ ਅਧਿਕਾਰੀ ਦਸਤਾਵੇਜ਼ਾਂ ਵਿੱਚ ਮਾਮੂਲੀ ਤਰੁੱਟੀ ਕੱਢ ਕੇ ਘਰਾਂ ਨੂੰ ਵਾਪਸ ਭੇਜ ਦਿੰਦੇ ਨੇ। ਇਹ ਮਾਮਲਾ ਲੋਕ ਸਭਾ ਵਿੱਚ ਵੀ ਗੂੰਜਿਆ ਹੈ। ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਲੋਕ ਸਭਾ ਵਿੱਚ ਕੋਰੀਡੋਰ ਟਰਮੀਨਲ ਵਿੱਚ ਕੰਮ ਕਰਦੇ ਅਧਿਕਾਰੀਆਂ ਦੇ ਰਵੱਈਏ ਦਾ ਮਾਮਲਾ ਚੁੱਕਿਆ ਹੈ। ਉਹਨਾਂ ਕਿਹਾ ਕਿ ਜਦੋਂ ਸ਼ਰਧਾਲੂ ਨੇ ਰਜਿਸਟ੍ਰੇਸ਼ਨ ਫਾਰਮ ਭਰ ਲਏ, ਪੁਲਿਸ ਜਾਂਚ ਹੋ ਗਈ ਤੇ ਇਮੀਗ੍ਰੇਸ਼ਨ ਵੱਲੋਂ ਸ਼ਰਧਾਲੂ ਨੂੰ ਦੱਸੀ ਮਿਤੀ ਤੇ ਜਾਣ ਦਾ ਸੰਦੇਸ਼ ਮਿਲ ਗਿਆ ਹੈ। ਇਸ ਦੇ ਬਾਵਜੂਦ ਮਾਮੂਲੀ ਤਰੁੱਟੀ ਕੱਢ ਕੇ ਸ਼ਰਧਾਲੂਆਂ ਨੂੰ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ। ਸੂਤਰ ਦੱਸਦੇ ਨੇ ਕਿ 500 ਸ਼ਰਧਾਲੂਆਂ ਪਿੱਛੇ ਲਗਭਗ 100 ਜਣਿਆਂ ਨੂੰ ਮਾਮੂਲੀ ਤਰੁੱਟੀਆਂ ਕਾਰਨ ਕੋਰੀਡੋਰ ਟਰਮੀਨਲ ਤੋਂ ਘਰ ਪਰਤਣਾ ਪੈਂਦਾ ਹੈ। ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਇੱਕ ਜੋੜਾ ਉਚੇਚੇ ਤੌਰ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਆਇਆ ਸੀ। ਉਹਨਾਂ ਕੋਰੀਡੋਰ ਟਰਮੀਨਲ ਤੇ ਪਹੁੰਚਣ ਤੋਂ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕੀਤੀ ਸੀ, ਪਰ ਟਰਮੀਨਲ ਅੰਦਰ ਸੰਬੰਧਿਤ ਅਧਿਕਾਰੀਆਂ ਨੇ ਉਸ ਜੋੜੇ ਨੂੰ ਇਹ ਕਹਿ ਕੇ ਜਾਣ ਤੋਂ ਮਨਾ ਕਰ ਦਿੱਤਾ ਕਿ ਉਹਨਾਂ ਦੋਵਾਂ ਦੇ ਨਾਂ ਵਿੱਚ ਸਪੇਸ ਨਹੀਂ ਪਾਈ ਗਈ ਹੈ। ਉਸ ਜੋੜੇ ਵੱਲੋਂ ਅਧਿਕਾਰੀਆਂ ਨੂੰ ਸੰਤੁਸ਼ਟ ਕਰਵਾਉਣ ਦੇ ਬਹੁਤ ਯਤਨ ਕੀਤੇ ਗਏ, ਪਰ ਪੱਲੇ ਨਿਰਾਸ਼ਾ ਹੀ ਪਈ ਹੈ। ਜਾਣਕਾਰ ਦੱਸਦੇ ਨੇ ਕਿ 3 ਦਿਨ ਪਹਿਲਾਂ ਹੁਣ ਤੱਕ ਦੇ ਸਭ ਤੋਂ ਵੱਧ 1467 ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਗਏ ਸਨ। ਅਸਲ ਵਿੱਚ ਉਸ ਦਿਨ ਕੋਰੀਡੋਰ ਟਰਮੀਨਲ ਦੇ ਲਗਭਗ 2000 ਦੇ ਕਰੀਬ ਸ਼ਰਧਾਲੂ ਪਹੁੰਚੇ ਹੋਏ ਸਨ। ਉਸ ਦਿਨ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਕਾਗਜ਼ਾਂ ਵਿੱਚ ਮਾਮੂਲੀ ਤਰੁੱਟੀਆਂ ਕਾਰਨ ਬਾਕੀਆਂ ਨੂੰ ਨਿਰਾਸ਼ ਘਰਾਂ ਨੂੰ ਪਰਤਣਾ ਪਿਆ। ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਵੱਡਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਲਗਭਗ 100 ਸਾਲ ਬਾਅਦ ਸੰਸਥਾ ਦਾ ਘੇਰਾ ਵਿਦੇਸ਼ ਤੱਕ ਫੈਲਾਉਣ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਇਸ ਸੰਬੰਧੀ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦਾ 51 ਮੈਂਬਰੀ ਬੋਰਡ ਬਣਾਏਗੀ। ਇਸ ਬਾਰੇ ਬੁੱਧਵਾਰ ਨੂੰ ਜਨਰਲ ਇਜਲਾਸ ਦੌਰਾਨ ਮਤਾ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਸਦਾ ਮਕਸਦ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਇਸ ਵੇਲੇ ਪਛਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਕਕਾਰਾਂ ਦੀ ਪਛਾਣ ਕਰਵਾਉਣਾ ਵੀ ਵੱਡਾ ਮਾਮਲਾ ਹੈ। ਸਿੱਖਾਂ ਤੇ ਹੋ ਰਹੇ ਨਫ਼ਰਤੀ ਹਮਲੇ ਵੀ ਸਮੁੱਚੇ ਸਿੱਖ ਜਗਤ ਤੇ ਚਿੰਤਾ ਦਾ ਵਿਸ਼ਾ ਨੇ। ਇਹਨਾਂ ਮੁਸ਼ਕਲਾਂ ਦੇ ਹੱਲ ਲਈ ਵੱਖ ਵੱਖ ਦੇਸ਼ਾਂ ਵਿੱਚੋਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਦਾ 51 ਮੈਂਬਰੀ ਸਲਾਹਕਾਰ ਬੋਰਡ ਕਾਇਮ ਕਰਨ ਦੇ ਫੈਸਲੇ ਨੂੰ ਜਨਰਲ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸ ਬੋਰਡ ਦਾ ਮੁਖੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇਗਾ ਤੇ ਬੋਰਡ ਦੀਆਂ ਸਾਲ ਵਿੱਚ ਘੱਟੋ ਘੱਟ 2 ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਪੇਸ਼ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪੰਜਾਬ ਦੇ ਅਬੋਹਰ ਵਿੱਚ ਆਰਮੀ ਦੀ ਐਂਬੂਲੈਂਸ ਇੱਕ ਟਰਾਲੇ ਦੇ ਨਾਲ ਟਕਰਾ ਗਈ ਹੈ। ਹਾਦਸੇ ਵਿੱਚ 3 ਸੀਨੀਅਰ ਆਰਮੀ ਅਫਸਰਾਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਜ਼ਖਮੀ ਹੋਏ ਨੇ। ਆਰਮੀ ਐਂਬੂਲੈਂਸ ਸੈਨਾ ਦੇ ਇੱਕ ਬਿਮਾਰ ਜਵਾਨ ਨੂੰ ਬਠਿੰਡਾ ਲੈ ਕੇ ਜਾ ਰਹੀ ਸੀ। ਸ਼ਹਿਰ ਦੇ ਮਲੋਟ ਰੋਡ ਤੇ ਇਹ ਹਾਦਸਾ ਹੋ ਗਿਆ। ਆਰਮੀ ਦੀ ਐਂਬੂਲੈਂਸ ਮਲੋਟ ਰੋਡ ਦੇ ਰਿਲਾਇੰਸ ਪੈਟਰੋਲ ਪੰਪ ਨੇੜੇ ਰੋਡ ਤੇ ਆਏ ਅਵਾਰਾ ਪਸ਼ੂਆਂ ਨੂੰ ਬਚਾਉਣ ਦੇ ਚੱਕਰ ਵਿੱਚ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਟਕਰਾ ਗਈ। ਦੋਵਾਂ ਵਾਹਨਾਂ ਵਿੱਚ ਟੱਕਰ ਇੰਨੀ ਜ਼ਬਰਦਸਤ ਸੀ, ਇਸ ਤੋਂ ਬਾਅਦ ਆਰਮੀ ਐਂਬੂਲੈਂਸ ਨੂੰ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਨਾਇਕ ਸੂਬੇਦਾਰ ਜੀਤ ਸਿੰਘ, ਸੂਬੇਦਾਰ ਜੀਤਪਾਲ ਸਿੰਘ ਤੇ ਇੱਕ ਕੰਪਾਊਂਡਰ ਯਸ਼ ਪਾਂਡੇ ਦੀ ਮੌਕੇ ਤੇ ਮੌਤ ਹੋ ਗਈ ਹੈ, ਜਦਕਿ ਇਸ ਵਿੱਚ ਸਿਪਾਹੀ DS ਪਾਲ ਤੇ ਸਿਪਾਹੀ ਦਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ। ਇਸੇ ਤਰ੍ਹਾਂ ਬਠਿੰਡਾ ਨੇੜਲੇ ਪਿੰਡ ਹਰ ਰਾਏਪੁਰ ਕੋਲ ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 12 ਜਣੇ ਜ਼ਖਮੀ ਹੋਏ ਨੇ। ਹਾਦਸਾ ਪ੍ਰਾਈਵੇਟ ਬੱਸ ਤੇ ਬਲੈਨੋ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪ੍ਰਾਈਵੇਟ ਬੱਸ ਫਰੀਦਕੋਟ ਜਾ ਰਹੀ ਸੀ, ਤੇਜ਼ ਰਫ਼ਤਾਰ ਕਾਰ ਉਸ ਨਾਲ ਟਕਰਾ ਕੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬਿਲਕੁਲ ਤਬਾਹ ਹੋ ਗਿਆ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੇ ਦਿਓ ਇਜਾਜ਼ਤ, ਰੱਬ ਰਾਖਾ।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 ਔਰ ਵਿਜ਼ਿਟ giltravels.com।
ਸੈਮਸੰਗ, ਐਪਲ ਅਤੇ ਬਲੈਕਬੇਰੀ ਦੇ ਅਨਲੌਕਡ ਡੱਬਾ ਪੈਕ ਫੋਨ ਬਿਨਾਂ ਕਿਸੇ ਕੰਟਰੈਕਟ ਤੇ ਹੋਲਸੇਲ ਰੇਟਾਂ ਤੇ ਲੈਣ ਲਈ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ, 365-7783-8161। ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਫੋਨਾਂ ਨੂੰ ਜਾਂ ਲੈਪਟਾਪ ਆਦਿ ਨੂੰ ਖਰਾਬ ਹੋਣ ਤੇ ਸੁੱਟੋ ਨਾ, ਬਲਕਿ ਇਹਨਾਂ ਦੀ ਰਿਪੇਅਰ ਬੜੇ ਹੀ ਵਾਜਬ ਰੇਟਾਂ ਤੇ ਹਾਈ ਕੁਆਲੀਫਾਈਡ ਟੈਕਨੀਸ਼ੀਅਨ ਤੋਂ ਕਰਵਾ ਕੇ ਨਵਿਆਂ ਵਰਗੇ ਬਣਵਾਓ। 365-7783-8161। ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨਲ ਲੱਭਣਾ ਮੁਸ਼ਕਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ, ਲੀਗਲ ਬੇਸਮੈਂਟ, ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਜੋਬ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ, 647-524-0885 ਫੁੱਲ ਰੈਨੋਵੇਸ਼ਨ ਦੇ ਲਈ, 6475240885। ਵਾਜਬ ਕੀਮਤ, ਸਮੇਂ ਸਿਰ ਕੰਮ।
ਅਮਨ ਟ੍ਰੈਵਲ, ਦੇਸ਼ ਵਿਦੇਸ਼ ਜਾਣ ਸਮੇਂ ਸਸਤੀਆਂ ਹਵਾਈ ਟਿਕਟਾਂ ਅਤੇ ਭਰੋਸੇਮੰਦ ਸਰਵਿਸ ਲੈਣ ਲਈ ਕਾਲ ਕਰੋ ਗੌਰਵ ਗੁਪਤਾ ਜੀ ਨੂੰ, 905-796-3535। ਜੇਕਰ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਇਹਨਾਂ ਕੋਲ ਲਾਸਟ ਮਿੰਟ ਡੀਲ ਵੀ ਅਵੇਲੇਬਲ ਹਨ। ਦਿੱਲੀ ਅਤੇ ਅੰਮ੍ਰਿਤਸਰ ਲਈ ਸਪੈਸ਼ਲ ਫੇਅਰ, ਕਾਲ ਕਰੋ 905-796-3535 ਜਾਂ ਪਹੁੰਚੋ 218 ਕਿੰਗ ਨੋਲ ਡਰਾਈਵ, ਬ੍ਰੈਂਪਟਨ।
ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ,
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ, 3 ਐਲਫਰਡ ਕਿਊਨ ਬੁਲੇਵਾਰਡ, ਯੂਨਿਟ 1।
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਪਰਮਗਿੱਲ ਜੀ ਨੇ, ਔਰ ਪਰਮਗਿੱਲ ਜੀ ਦਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਗਿੱਲ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਦੇਵਲ ਸਾਹਿਬ, ਮੇਰੇ ਵੱਲੋਂ ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਔਰ ਕਾਫੀ ਸਾਰੇ ਮਸਲੇ ਨੇ ਜਿਹੜੇ ਤੁਹਾਡੇ ਨਾਲ ਡਿਸਕਸ ਕਰਨੇ ਨੇ, ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ ਜੋ ਸੀਨੀਅਰਸ ਦੇ ਲਈ ਡੈਂਟਲ ਕੇਅਰ ਦਾ ਪ੍ਰੋਗਰਾਮ ਅੰਟਾਰੀਓ ਸਰਕਾਰ ਵੱਲੋਂ ਉਲੀਕਿਆ ਗਿਆ, ਇਹਦਾ ਵਿਸਥਾਰ ਤੁਸੀਂ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋਗੇ?
ਬਿਲਕੁਲ ਜੀ, ਇਹ ਓਬਵੀਅਸਲੀ ਜਿਹੜੀ ਕਮਿਟਮੈਂਟ ਅਸੀਂ ਇਲੈਕਸ਼ਨ ਵੇਲੇ ਕੀਤੀ ਸੀ, ਸੋ ਵੀ ਆਰ ਫੁਲਫਿਲਿੰਗ ਦੈਟ। ਤਕਰੀਬਨ $90 million ਅਸੀਂ ਜਿਹੜਾ ਹੈਗਾ ਐਨੂਅਲੀ ਹਰ ਸਾਲ ਤੁਸੀਂ ਕਹਿ ਲਓ ਜਿਹੜਾ ਇਨਵੈਸਟ ਕਰਨਾ ਜੀ ਓਨਟੇਰੀਓ ਸੀਨੀਅਰ ਜਿਹੜਾ ਡੈਂਟਲ ਕੇਅਰ ਪ੍ਰੋਗਰਾਮ ਵਾਸਤੇ, ਜਿਹਦੇ ਵਿੱਚ ਜਿਹੜੇ ਸੀਨੀਅਰਸ ਹੈ 65 years ਏਜ ਐਂਡ ਓਲਡਰ, ਤੇ ਜਿਹਨਾਂ ਦੀ ਇਨਕਮ ਜੇ ਸਿੰਗਲ ਸੀਨੀਅਰ ਹੈ ਤੇ ਉਹਦੀ ਇਨਕਮ 19,300 ਤੋਂ ਘੱਟ ਹੈ, ਜਾਂ ਜਿਹੜੇ ਕੰਬਾਈਨਡ ਉਹਨਾਂ ਦੀ ਕਪਲਸ ਦੀ ਜਿਹੜੀ ਇਨਕਮ ਜਿਹੜੀ ਹੈਗੀ ਹੈ $32,300 ਤੋਂ ਘੱਟ ਹੈ, ਉਹ ਇਸ ਵਾਸਤੇ ਪ੍ਰੋਗਰਾਮ ਵਾਸਤੇ ਕੁਆਲੀਫਾਈ ਕਰਨਗੇ। ਜਿਹੜਾ ਡੈਂਟਲ ਕੇਅਰ ਪ੍ਰੋਗਰਾਮ ਹੈ ਫ੍ਰੀ, ਆਪਾਂ ਸਮਝਦੇ ਹਾਂ ਕਿ ਜਿਹੜੇ ਬਹੁਤ ਸਾਰੇ ਸੀਨੀਅਰਸ ਹੈ ਉਹਨਾਂ ਦੀ ਇਨਕਮ ਓਬਵੀਅਸਲੀ ਘੱਟ ਹੁੰਦੀ ਹੈ, ਕਿਉਂਕਿ ਉਹ ਆਪਣੀ ਪੈਨਸ਼ਨ ਤੋਂ ਜਾਂ ਓਲਡ ਏਜ ਸਿਕਿਉਰਿਟੀ ਦੇ ਬੈਨੀਫਿਟਸ ਦੇ ਨਾਲ ਸਰਵਾਈਵ ਕਰਦੇ ਆ, ਸੋ ਉਹ ਇਹ ਇਸ ਚੀਜ਼ ਦਾ ਜਿਹੜਾ ਬੈਨੀਫਿਟ ਲੈ ਸਕਦੇ ਆ। ਤਕਰੀਬਨ 100,000 ਜਿਹੜੇ ਸੀਨੀਅਰਸ ਹੈ ਜੀ ਆਪਣੀ ਪ੍ਰੋਵਿੰਸ ਦੇ ਵਿੱਚ ਉਹ ਕੁਆਲੀਫਾਈ ਕਰਨਗੇ ਰਫਲੀ ਇਸ ਪ੍ਰੋਗਰਾਮ ਵਾਸਤੇ। ਗਰੇਵਾਲ ਸਾਹਿਬ, ਇਟਸ ਨੋ ਸੀਕਰਟ, ਆਪਾਂ ਸਮਝਦੇ ਹਾਂ ਕਿ ਜਿਹੜੇ ਹੋਸਪਿਟਲ ਦਾ ਸਿਚੁਏਸ਼ਨ ਹੈ ਉਹ ਕਾਫੀ ਟਫ ਹੈ, ਜਿਹੜੀ ਐਮਰਜੈਂਸੀ ਵੇਟ ਟਾਈਮ ਕਾਫੀ ਲੰਬੇ ਹੁੰਦੇ ਆ, ਤੇ ਉਹ ਵੀ ਇਸ ਚੀਜ਼ ਦਾ ਇੱਕ ਹਿੱਸਾ ਮੈਂ ਕਹਾਂਗਾ ਕਿ ਕਿਉਂਕਿ ਤਕਰੀਬਨ ਜਿਹੜੇ 60,000 ਐਮਰਜੈਂਸੀ ਵਿਜ਼ਿਟ ਹੁੰਦੇ ਆ ਹਰ ਸਾਲ, ਉਹ ਜਿਹੜੇ ਇਸ ਡੈਂਟਲ ਕੇਅਰ ਦੇ ਨਾਲ ਰਿਲੇਟਡ ਹੁੰਦੇ ਆ, ਵੀ ਜਦੋਂ ਅੱਜ ਕੱਲ੍ਹ ਜਦੋਂ ਪ੍ਰੋਪਰ ਸਰਵਿਸ ਜਾਂ ਕੇਅਰ ਨਹੀਂ ਮਿਲਦੀ, ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਤੁਹਾਡਾ ਦੰਦ ਦੁਖਦਾ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ, ਫਿਰ ਤੁਸੀਂ ਹਾਸਪਿਟਲ ਜਾਂਦੇ ਆ, ਐਮਰਜੈਂਸੀ ਦੇ ਵਿੱਚ ਜਾਂਦੇ ਆ। ਸੋ ਦੋਜ਼ ਐਮਰਜੈਂਸੀ ਜਿਹੜੇ ਵਿਜ਼ਿਟਸ ਆ ਤਕਰੀਬਨ ਹਰ ਸਾਲ 60,000 ਹੁੰਦੇ ਆ। ਸੋ ਬਾਏ ਪ੍ਰੋਵਾਈਡਿੰਗ ਦਿਸ ਪ੍ਰੋਗਰਾਮ, ਪ੍ਰੋਵਾਈਡਿੰਗ ਦਿਸ ਹੈਲਪ, ਉਹ ਜਿਹੜੇ ਐਮਰਜੈਂਸੀ ਵਿਜ਼ਿਟ ਆ ਉਹ ਵੀ ਆਪਾਂ ਲਿਮਿਟਡ ਕਰ ਸਕਦੇ, ਤਾਂ ਕਿ ਜਿਹੜੇ ਲੋਕ ਹਾਸਪਿਟਲ ਜਾਂਦੇ ਆ ਫੋਰ ਰੀਅਲ ਅਦਰ ਐਮਰਜੈਂਸੀਜ਼, ਉਹਨਾਂ ਨੂੰ ਜਿਹੜੀ ਸਪੇਸ ਮਿਲ ਸਕੇ ਤੇ ਉਹਦਾ ਵੇਟ ਟਾਈਮ ਵੀ ਜਿਹੜਾ ਹੈਗਾ ਐਮਰਜੈਂਸੀ ਰੂਮ ਦੇ ਵਿੱਚ ਘਟੂਗਾ ਇਸ ਦੇ ਨਾਲ।
ਜੀ ਅੱਛਾ ਗਿਲ ਸਾਹਿਬ, ਜਿਹੜੇ ਇਸ ਸਮੇਂ ਅੰਟਾਰੀਓ ਦੇ ਵਿੱਚ ਸੀਨੀਅਰਜ਼ ਦੀ ਗਿਣਤੀ ਹੈ ਉਹ 14 lakh ਦੇ ਕਰੀਬ ਹੈ। ਸੋ ਤੁਸੀਂ ਨੰਬਰ ਦੱਸਿਆ ਕਿ ਤੁਹਾਡੀ ਇਸ ਪਲਾਨ ਦੇ ਨਾਲ ਸਿਰਫ 1 lakh ਸੀਨੀਅਰਸ ਨੇ ਜਿਹੜੇ ਉਹਨਾਂ ਨੂੰ ਰਾਹਤ ਮਿਲੇਗੀ, ਔਰ ਥੋੜ੍ਹਾ ਜਿਹਾ ਨੰਬਰ ਥੋੜ੍ਹਾ ਨਹੀਂ ਹੈਗਾ ਕਿ ਜ਼ਿਆਦਾ ਨਹੀਂ, ਥੋੜ੍ਹੀਆਂ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਕਿ ਕੌਣ ਕੌਣ ਇਹ ਸਰਵਿਸ ਲੈ ਸਕਦਾ?
ਬਿਲਕੁਲ ਨਹੀਂ, ਦੇਖੋ ਜੀ ਸਾਡੇ ਹਿਸਾਬ ਦੇ ਨਾਲ ਜਿਹੜਾ ਐਨਾਲਿਸਿਸ ਕਰਨ ਤੋਂ ਬਾਅਦ ਵੀ ਕਿੰਨੇ ਜਿਹੜੇ ਸੀਨੀਅਰਸ ਹੈਗੇ ਆ ਜਿਹਨਾਂ ਕੋਲ ਡੈਂਟਲ ਪ੍ਰੋਗਰਾਮ ਨਹੀਂ ਹੈਗਾ, ਸੋ ਉਹ ਸਾਰੀ ਕਹਿ ਲਓ ਵੀ ਜਮ੍ਹਾਂ ਘਟਾਓ ਕਰਨ ਤੋਂ ਬਾਅਦ ਇਹ ਪ੍ਰੋਗਰਾਮ ਲਾਂਚ ਕੀਤਾ। ਅਫਕੋਰਸ ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਕਿ ਇਨੀਸ਼ਲੀ $90 million ਹਰ ਸਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਨਵੈਸਟ ਕਰਨਾ। ਅਫਕੋਰਸ ਵੀ ਵਿਲ ਲੁੱਕ to make this program even better moving forward. Farjigal on one is avane vich je apanu lagda hai ki there are there's more need and there are more seniors that can take advantage of this program, te ide vich ongoing jehdi of course changes hon gi hain jis tarah har ek other program de vich hundi hain, te we will look to make the adjustments moving forward for sure.
Je assi dekhte hain apne peel region wal jide vich Mississauga, Brampton te Caledon aa janda hai, kalle peel region de vich there's about ਵੱਡੀ ਗਿਣਤੀ ਹੈ ਸੀਨੀਅਰਸ ਦੀ, 75% ਦੇ ਕਰੀਬ ਸੀਨੀਅਰਸ ਨੇ ਜਿਨ੍ਹਾਂ ਦੀ ਆਮਦਨ ਹੈ ਉਹ $17,000 ਤੋਂ ਘੱਟ ਹੈ, ਅਤੇ ਤੁਸੀਂ ਜਿਹੜੀ ਰਕਮ ਰੱਖੀ ਹੈ $19,300 ਰੱਖੀ ਹੈ, ਪਰ ਮੈਜੋਰਟੀ ਸੀਨੀਅਰਸ ਦੀ ਜਿਹੜੀ ਇਨਕਮ ਹੈ ਉਹ $17,000 ਤੋਂ ਘੱਟ ਹੈ। ਸੋ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਕਿ ਇਹ ਜਿਹੜੀ ਰਾਸ਼ੀ ਤੁਸੀਂ $90 million ਡਿਸਟ੍ਰੀਬਿਊਟ ਕਰਨੀ ਹੈ ਵੱਖ ਵੱਖ ਰੀਜਨ ਦੇ ਲਈ, ਇਹਦੇ ਤਾਂ ਸੇਮ ਫੋਰ ਈਚ ਸੀਨੀਅਰ ਫਰੋਮ ਆਲ ਓਵਰ ਅੰਟਾਰੀਓ, ਜਾਂ ਫਿਰ ਡਿਫਰੈਂਟ ਡਿਫਰੈਂਟ ਰੀਜ਼ਨ ਦੇ ਲਈ ਤੁਸੀਂ ਇਹ ਰਾਸ਼ੀ ਹੈ ਜਿਹੜੀ ਨਿਰਧਾਰਿਤ ਕਰੋਗੇ ਕਿ ਇਸ ਰੀਜਨ ਦੇ ਵਿੱਚ ਇੰਨੀ, ਇਸ ਰੀਜਨ 'ਚ ਇੰਨੀ ਅਸੀਂ ਰਕਮ ਇਹ ਦੇਣੀ ਹੈ ਉਹਨੂੰ, ਉਹਨੂੰ ਡਿਸਟ੍ਰੀਬਿਊਟ ਕਰਨ ਦਾ ਕੀ ਤੁਹਾਡਾ ਹਿਸਾਬ ਕਿਤਾਬ ਹੋਏਗਾ?
ਉਹਦਾ ਹਿਸਾਬ ਕਿਤਾਬ ਇਹ ਹੈ ਜੀ, ਦਿਸ ਇਜ਼ ਟੋਟਲੀ ਨੀਡ ਬੇਸਡ। ਸੋ ਜੇ ਫਰਜ਼ ਕਰ ਲਓ 90 million ਦੇ ਵਿੱਚੋਂ 50 million ਜਿਹੜੇ ਹੈਗੇ ਆ ਖਰਚਾ, ਜਾਂ ਉਹਦੀ ਲੋਡ ਸਿਰਫ ਪੀਲ ਰੀਜਨ ਦੇ ਵਿੱਚ ਹੈਗੀ ਆ, ਜਾਂ ਹਾਲਟਨ ਦੇ ਵਿੱਚ ਹੈਗੀ ਆ, ਜਾਂ ਟੋਰਾਂਟੋ ਰੀਜਨ ਦੇ ਵਿੱਚ ਹੈਗੀ ਆ, ਤੇ ਉਸੇ ਹਿਸਾਬ ਦੇ ਨਾਲ ਇਹ ਪੈਸੇ ਜਾਣਗੇ ਰਾਈਟ ਅਕ੍ਰੋਸ ਦ ਪ੍ਰੋਵਿੰਸ। ਸੋ ਡਿਪੈਂਡਿੰਗ ਔਨ ਵੇਅਰ ਦੇਅਰ ਇਜ਼ ਆਬਵੀਅਸਲੀ ਅ ਨੀਡ, ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਕਿ ਤਕਰੀਬਨ ਜਿਹੜੇ 100,000 ਜਿਹੜੇ ਸੀਨੀਅਰਸ ਨੂੰ ਇਹ ਸਰਵ ਕਰਨਗੇ, ਸੋ ਉਹਦੇ ਵਿੱਚੋਂ ਹੋ ਸਕਦਾ ਵੀ 50,000 ਜਿਹੜੇ ਪੀਲ ਰੀਜਨ ਦੇ ਵਿੱਚ ਹੀ ਹੋਣ, ਹੋ ਸਕਦਾ 10,000 ਹੋਣ ਐਟ ਦੀ ਐਂਡ ਆਫ ਦ ਡੇ, ਬਟ ਦ ਮਨੀ ਵਿਲ ਗੋ ਵੇਅਰ ਦ ਨੀਡ ਇਜ਼।
ਜੀ ਅੱਛਾ, ਜਿਹੜੇ ਸੀਨੀਅਰਸ ਕੋਲ ਆਲਰੇਡੀ ਡੈਂਟਲ ਪਲਾਨ ਹੈ, ਇੰਸ਼ੋਰੈਂਸ ਹੈ ਆਪਣੇ ਦੰਦਾਂ ਦਾ, ਅਤੇ ਉਹਨਾਂ ਨੂੰ ਇਹ ਸਰਵਿਸਿਜ਼ ਨਹੀਂ ਮਿਲੇਗੀ?
ਬਿਲਕੁਲ ਜੀ, ਜੇ ਜੇ ਤੁਹਾਡੇ ਕੋਲ ਆਲਰੇਡੀ ਪਲਾਨ ਹੈ, ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਕਵਰੇਜ ਹੈਗੀ ਆ, ਓਬਵੀਅਸਲੀ ਫਿਰ ਤੁਹਾਨੂੰ ਇਸ ਕਵਰੇਜ ਦੀ ਲੋੜ ਹੀ ਨਹੀਂ ਗੀ, ਉਹਨਾਂ ਨੂੰ ਨਹੀਂ ਮਿਲੂਗੀ। ਪਰ ਜੇ ਤੁਸੀਂ ਕਹਿ ਲਓ ਵੀ ਏਜ ਦੇ ਹਿਸਾਬ ਦੇ ਨਾਲ ਤੇ ਤੁਸੀਂ ਇਨਕਮ ਦੇ ਹਿਸਾਬ ਨਾਲ ਤੁਸੀਂ ਕੁਆਲੀਫਾਈ ਕਰਦੇ ਆ, ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਕਿ ਜੇ ਤਾਂ ਸਿੰਗਲ ਸੀਨੀਅਰ ਆ ਤਾਂ ਉਹਦੀ ਜਿਹੜੀ ਕੈਪ ਹੈ 19,300 ਹੈ, ਤੇ ਜੇ ਹਸਬੈਂਡ ਵਾਈਫ ਹੈ ਦੋ ਕਪਲ ਆ ਤੇ ਉਹਨਾਂ ਦੀ ਜਿਹੜੀ ਮਿਨੀਮਮ ਇਨਕਮ ਹੈ ਉਹ 32,300 ਹੈ। ਸੋ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਔਨ ਐਵਰੇਜ ਤਕਰੀਬਨ ਜਿਹੜੇ ਸੀਨੀਅਰ ਜਿਹੜੇ ਪੈਨਸ਼ਨ ਜਾਂ ਓਲਡ ਏਜ ਸਿਕਿਉਰਿਟੀ ਰਿਸੀਵ ਕਰ ਰਹੇ ਆ ਤਕਰੀਬਨ 17,000 ਦੀ ਰੇਂਜ ਦੇ ਵਿੱਚ ਆ, ਸੋ ਮੈਜੋਰਟੀ ਵਿਲ ਕੁਆਲੀਫਾਈ ਅੰਡਰ ਦਿਸ ਪ੍ਰੋਗਰਾਮ।
ਅੱਛਾ, ਜਿਹੜੀ ਸਾਨੂੰ ਪ੍ਰੈਸ ਰਿਲੀਜ਼ ਆਈ ਸੀ ਉਹਦੇ ਵਿੱਚ ਗੱਲ ਇਹ ਵੀ ਲਿਖੀ ਗਈ ਸੀਗੀ ਕਿ ਅਗਰ ਸੀਨੀਅਰਸ ਨੇ ਇਸ ਪ੍ਰੋਗਰਾਮ ਦੇ ਲਈ ਆਪਣਾ ਨਾਂ ਰਜਿਸਟਰਡ ਕਰਨਾ ਤਾਂ ਉਹ hotpoints www.ontario.ca/pay/dental then care low income seniors number sections then space 1 ite ja ke apna na registered karon, so it's a long link aur senior di sab to badi is samay samasya hai is valon jadon si is apne akhbar de vich sara vistar likhya siga ਤਾਂ ਉਹ ਤੋਂ ਪੜ੍ਹ ਕੇ ਉਹਨਾਂ ਦਾ ਜਿਹੜਾ ਰਿਵਿਊ ਸਾਡੇ ਪਾਸ ਪਹੁੰਚਿਆ ਸੀਗਾ ਕਿ ਸਰਕਾਰ ਨੂੰ ਕਹੋ ਸਾਨੂੰ ਇਹ ਔਨਲਾਈਨ ਸਰਵਿਸਿਜ਼ ਰਜਿਸਟਰਡ ਕਰਨ ਦੇ ਲਈ ਨਾ ਕਹਿਣ, ਕਿਉਂਕਿ ਸਾਨੂੰ ਔਨਲਾਈਨ ਰਜਿਸਟਰ ਨਹੀਂ ਕਰਨਾ ਆਉਂਦਾ, ਜਾਂ ਤਾਂ ਸਾਡੀ ਫੋਨ ਕਾਲ ਦੇ ਉੱਤੇ ਹੀ ਸਾਡਾ ਨਾਂ ਰਜਿਸਟਰ ਕਰ ਲਿਆ ਜਾਵੇ, ਜਾਂ ਫਿਰ ਅਸੀਂ ਇੱਕ ਚਿੱਠੀ ਜਾਂ ਫਾਰਮ ਸਾਨੂੰ ਮਿਲੇ ਡਾਕਟਰ ਦੇ ਆਫਿਸ 'ਚੋਂ, ਅਸੀਂ ਉਹ ਭਰ ਕੇ ਮੇਲ ਕਰ ਦਈਏ ਆਪਣਾ ਨਾਂ ਰਜਿਸਟਰ ਕਰਵਾਉਣ ਦੇ ਲਈ ਇਹਨਾਂ ਸਰਵਿਸਿਜ਼ ਦੇ ਵਾਸਤੇ, ਜਾਂ ਫਿਰ ਔਨਲਾਈਨ ਵਾਸਤੇ ਕੋਈ ਸਪੈਸ਼ਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣ, ਕਿਉਂਕਿ ਬਹੁਤੇ ਸੀਨੀਅਰਸ ਨੇ ਜਿਹੜੇ ਉਹ ਔਨਲਾਈਨ ਜਾ ਕੇ ਆਪਣਾ ਨਾਂ ਰਜਿਸਟਰ ਨਹੀਂ ਕਰ ਸਕਦੇ।
ਬਿਲਕੁਲ ਜੀ, ਆਨਲਾਈਨ ਇਜ਼ ਓਨਲੀ ਵਨ ਆਫ ਦੀ ਆਪਸ਼ਨਸ ਅਵੇਲੇਬਲ, ਪਰ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਜਿਹੜਾ ਹਾਰਡ ਕਾਪੀ ਦੇ ਵਿੱਚ ਫਾਰਮ ਵੀ ਅਵੇਲੇਬਲ ਹੈਗਾ, ਸੋ ਜੇ ਤੁਸੀਂ ਜੋ ਜਿਹੜਾ ਵੀ ਤੁਹਾਡੇ ਕੋਲੇ ਚਾਹੇ ਤੁਹਾਡੇ ਐਮ ਪੀ ਪੀ ਦਾ ਆਫਿਸ ਪੈਂਦਾ, ਤੁਸੀਂ ਉੱਥੇ ਜਾ ਸਕਦੇ ਹਾਂ, ਹਰ ਇੱਕ ਆਫਿਸ ਦੇ ਵਿੱਚ ਉਹਨਾਂ ਕੋਲੇ ਹਾਰਡ ਕਾਪੀ ਹੈਗੀ ਹੈ, ਫੋਨ ਦੇ ਕੇ ਨਹੀਂ ਹੈਲਪ ਸੀਨੀਅਰਸ ਫਿਲ ਆਊਟ ਦਾ ਫੋਰਮਸ ਜੇ ਉਹਨਾਂ ਨੂੰ ਹੈਲਪ ਦੀ ਲੋੜ ਹੈ. ਉਸ ਦੇ ਨਾਲ ਨਾਲ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਜੇ ਜਿਹੜੀਆਂ ਈਵਨ ਹੈਲਥ ਕਲੀਨਿਕਸ ਹੈ ਜਾਂ ਈਵਨ ਤੁਸੀਂ ਤੁਹਾਡੇ ਡਾਕਟਰਸ ਦੇ ਆਫਿਸ ਦੇ ਵਿੱਚ ਵੀ, ਆਈ ਐਮ ਸ਼ੋਰ ਕਿ ਉਹਨਾਂ ਦੇ ਵਿੱਚ ਵੀ ਜਿਹੜੇ ਹਾਰਡ ਕਾਪੀ ਜਿਹੜੇ ਹੈਗੇ ਆ ਫੋਰਮ, ਆਈ ਐਮ ਸ਼ੋਰ ਦ ਮੈਡੀਕਲ ਆਫਿਸਿਸ ਵਿਲ ਮੇਕ ਦੀਜ਼ ਅਵੇਲੇਬਲ. ਬਟ ਇਫ ਨਾਟ ਇਨ ਦ ਮੀਨ ਟਾਈਮ, ਤੁਸੀਂ ਡੈਫੀਨੇਟਲੀ ਜਿਹੜਾ ਤੁਹਾਡਾ ਲੋਕਲ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਐਮ ਪੀ ਪੀ ਹੈਗਾ, ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚੋਂ ਡੈਫੀਨੇਟਲੀ ਇਹ ਹਾਰਡ ਕਾਪੀ ਜਿਹੜਾ ਫੋਰਮ ਤੁਸੀਂ ਅਬਟੇਨ ਕਰ ਸਕਦੇ. ਮੈਂ ਤੁਹਾਨੂੰ ਤਾਂ ਦੱਸ ਰਿਹਾ ਜੀ ਕਿਉਂਕਿ ਮੇਰੀ ਰਾਈਡਿੰਗ ਦੇ ਵਿੱਚ ਆਲਰੇਡੀ ਤਕਰੀਬਨ ਤੁਸੀਂ ਕਹਿ ਲਓ ਵੀ 15 to 20 ਜਿਹੜੇ ਸੀਨੀਅਰਸ ਆ ਕੇ ਉਹ ਫੋਰਮ ਪਿੱਕ ਕਰਕੇ ਲੈ ਕੇ ਗਏ ਆ.
ਓਕੇ, ਸੋ ਐਮ ਪੀ ਪੀ ਦੇ ਆਫਿਸ ਤੋਂ ਵੀ ਇਹ ਫਾਰਮ ਆ ਜਿਹੜਾ ਅਵੇਲੇਬਲ ਹੈ. ਇਟਸ ਨੋਟ ਓਨਲੀ ਕਿ ਤੁਸੀਂ ਆਨਲਾਈਨ ਜਾ ਕੇ ਰਜਿਸਟਰ ਕਰਨਾ, ਅਗਰ ਤੁਹਾਡੇ ਕੋਲ ਆਨਲਾਈਨ ਜਾ ਕੇ ਰਜਿਸਟਰ ਕਰਨ ਦੀ ਸੁਵਿਧਾ ਨਹੀਂ ਹੈ ਤਾਂ ਤੁਸੀਂ ਐਮ ਪੀ ਪੀ ਦੇ ਆਫਿਸ ਜਾ ਕੇ ਉੱਥੇ ਹੀ ਉਹ ਤੁਹਾਡੀ ਹੈਲਪ ਕਰ ਦੇਣਗੇ ਫਾਰਮ ਭਰਨ ਦੇ ਲਈ, ਸੋ ਉੱਥੋਂ ਹੀ ਭਰਿਆ ਜਾ ਸਕਦਾ ਹੈ.
ਬਿਲਕੁਲ ਬਿਲਕੁਲ, 100%. ਸੋ ਦੇਰ ਇਜ਼ ਅ ਹਾਰਡ ਕਾਪੀ ਫੋਰਮ ਅਵੇਲੇਬਲ ਜਿਹੜਾ ਤੁਸੀਂ ਚਾਹੇ ਉੱਥੇ ਭਰ ਕੇ ਹੈਲਪ ਲੈ ਕੇ ਭਰ ਸਕਦੇ, ਜਾਂ ਤੁਸੀਂ ਘਰੇ ਜਾ ਕੇ ਆਪਣੇ ਕਿਸੇ ਫੈਮਿਲੀ ਮੈਂਬਰ ਦੇ ਨਾਲ ਤੁਸੀਂ ਭਰਨਾ ਹੈ ਤਾਂ ਉਹ ਵੀ ਕਰ ਸਕਦੇ ਆ, ਤੇ ਤੁਸੀਂ ਉਹਨੂੰ ਮੇਲ ਇਨ ਕਰ ਸਕਦੇ ਜੀ.
ਗਿਲ ਸਾਹਿਬ, ਇਹ ਤਾਂ ਹੋ ਗਿਆ ਇਹ ਡੈਂਟਲ ਕੇਅਰ ਵਾਸਤੇ ਜੋ ਤੁਹਾਡੀ ਪੀ ਸੀ ਸਰਕਾਰ ਵੱਲੋਂ ਇਹ ਸੁਵਿਧਾ ਦਿੱਤੀ ਗਈ ਹੈ ਸੀਨੀਅਰਸ ਦੇ ਲਈ. ਉਸ ਤੋਂ ਇਲਾਵਾ 2-3 ਹੋਰ ਮੇਰੇ ਸਵਾਲ ਨੇ ਜਿਨ੍ਹਾਂ ਦੇ ਬਾਰੇ 'ਚ ਕਈ ਵਾਰ ਸਾਡੇ ਸਰੋਤੇ ਤੁਹਾਨੂੰ ਯਾਦ ਕਰਦੇ ਰਹੇ ਨੇ. ਇੱਕ ਤਾਂ ਤੁਹਾਤੋਂ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਵੱਲੋਂ ਜਿਹੜਾ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ ਖਤਮ ਕਰਨ ਦੇ ਲਈ ਬਿੱਲ ਲੈ ਕੇ ਆਉਂਦਾ ਸੀਗਾ ਇੰਸ਼ੋਰੈਂਸ ਦਾ, ਉਹ ਕਿੱਥੇ ਖੜਾ ਆ?
ਬਿਲਕੁਲ ਜੀ, ਥੈਂਕ ਯੂ, ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ. ਜਿਹੜਾ ਬਿੱਲ ਹੈ ਜੀ ਮੇਰਾ, ਉਹ ਆਟੋ ਇੰਸ਼ੋਰੈਂਸ ਦੇ ਰਿਲੇਟਡ ਮੈਂ ਇੰਟਰੋਡਿਊਸ ਕੀਤਾ ਸੀ, ਉਹ 2 ਸਟੇਜ ਪਾਸ ਹੋ ਚੁੱਕਾ ਪਾਰਲੀਮੈਂਟ ਵਿੱਚੋਂ. ਫਸਟ ਸਟੇਜ ਤੇ ਤੇ ਸੈਕੰਡ ਸਟੇਜ ਤੇ ਉਹਦੀ ਡਿਬੇਟ ਹੋਈ ਸੀ, ਉਹਦੀ ਉਹ ਵੋਟਾਂ ਪੈ ਗਈਆਂ, ਪਾਸ ਹੋ ਗਿਆ. ਇਸ ਵੇਲੇ ਉਹ ਜਿਹੜੀ ਸਾਡੀ ਫਾਈਨੈਂਸ ਕਮੇਟੀ ਹੈ, ਕਿਉਂਕਿ ਹਰ ਇੱਕ ਜਿਹੜਾ ਬਿੱਲ ਹੈ ਉਹ ਸੈਕੰਡ ਸਟੇਜ ਤੋਂ ਬਾਅਦ ਕਮੇਟੀ ਕੋਲ ਜਾਂਦਾ, ਸੋ ਇਟਸ ਬਿਫੋਰ ਦ ਫਾਈਨੈਂਸ ਕਮੇਟੀ. ਉਹ ਫਾਈਨੈਂਸ ਕਮੇਟੀ ਦਾ ਰੋਲ ਇਹ ਹੁੰਦਾ ਕਿ ਉਹ ਆਪਣੇ ਲੈਵਲ ਤੇ ਜਿਹੜਾ ਤੁਸੀਂ ਕਹਿ ਲਓ ਵੀ ਵਿਟਨੈਸ ਹੈ ਜਾਂ ਐਕਸਪਰਟਸ ਹੈ ਜਾਂ ਲੋਕਾਂ ਦੀ ਸਲਾਹ ਲੈਂਦੇ ਆ, ਟੈਸਟੀਮੋਨੀ ਹੁੰਦੀ ਹੈ, ਉਸ ਤੋਂ ਬਾਅਦ ਉਹ ਰਿਪੋਰਟ ਪ੍ਰੋਡਿਊਸ ਕਰਦੇ ਆ, ਤੇ ਉਹਦੇ ਵਿੱਚ ਸਮਟਾਈਮਸ ਦੇਰ ਆਰ ਅਮੈਂਡਮੈਂਟਸ, ਸਮਟਾਈਮਸ ਦੇਰ ਆਰ ਨੋ ਅਮੈਂਡਮੈਂਟਸ ਟੂ ਦ ਬਿੱਲ. ਫਿਰ ਉਹ ਬਿੱਲ ਪਾਸ ਹੋ ਕੇ ਕਮੇਟੀ ਦੇ ਵਿੱਚੋਂ ਵਾਪਸ ਲੈਜਿਸਲੇਚਰ ਦੇ ਵਿੱਚ ਜਾਂਦਾ, ਤੇ ਇਸ ਟਾਈਮ ਤੇ ਉਹਦੇ ਉੱਤੇ 3rd ਐਂਡ ਫਾਈਨਲ ਜਿਹੜੀ ਡਿਬੇਟ ਹੁੰਦੀ ਹੈ, ਡਿਬੇਟ ਤੋਂ ਬਾਅਦ ਵੋਟਾਂ ਪੈਂਦੀਆਂ. ਸੋ ਇਸ ਵੇਲੇ ਮੇਰਾ ਬਿੱਲ ਜਿਹੜਾ ਹੈਗਾ ਕਮੇਟੀ ਦੇ ਮੂਹਰੇ ਹੈ ਜੀ. ਸੋ ਕਮੇਟੀ ਜਿਸੇ ਜਗ੍ਹਾ ਵਿੱਚ ਜਦੋਂ ਉਹਨਾਂ ਦੀ ਸਟੱਡੀ ਜਿਹੜੀ ਖਤਮ ਹੋ ਗਈ, ਉਹਨਾਂ ਨੇ ਰਿਪੋਰਟ ਤਿਆਰ ਕਰਤੀ ਹੈ, ਦੈਨ ਇਟ ਗੈਟਸ ਰਿਫਰਡ ਬੈਕ ਟੂ ਦ ਹਾਊਸ. ਸੋ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਵਾਪਸ ਆਉਂਦਾ, ਫਿਰ ਉਹਦੇ ਉੱਤੇ ਡਿਬੇਟ ਹੁੰਦੀ ਹੈ, ਤੇ ਫਿਰ ਉੱਤੇ ਫਾਈਨਲ ਵੋਟ ਪੈ ਜਾਣੀ ਹੈ. ਸੋ ਆਈ ਐਮ ਕੁਆਈਟ ਹੋਪਫੁਲ ਕਿ ਇਨ ਦ ਵੈਰੀ ਨੀਅਰ ਫਿਊਚਰ ਇਹ ਕਮੇਟੀ ਤੋਂ ਵਾਪਸ ਲੈਜਿਸਲੇਚਰ ਦੇ ਵਿੱਚ ਬਿੱਲ ਵਾਪਸ ਆਜੂਗਾ, ਤਾਂ ਕਿ ਆਪਾਂ 3rd ਤੇ ਫਾਈਨਲ ਜਿਹੜੀ ਇਹਦੇ ਤੇ ਡਿਬੇਟ ਕਰਕੇ ਵੋਟ ਪਾ ਕੇ ਤੇ ਇਹਨੂੰ ਕਾਨੂੰਨ ਬਣਾਇਆ ਜਾਵੇ.
ਸੋ ਕੋਈ ਅਜੇ ਸਮਾਂ ਨਿਰਧਾਰਿਤ ਨਹੀਂ ਹੈ, ਪਰ ਆਪਾਂ ਇਹ ਹੋਪ ਕਰ ਸਕਦੇ ਹਾਂ ਕਿ ਬੜੀ ਜਲਦੀ ਆ ਜਾਏਗਾ.
ਬਿਲਕੁਲ, 100% ਜੀ.
ਜੋ ਅਮਰਜੋਤ ਸਿੰਧੂ ਹੋਣਾ ਵੱਲੋਂ ਬਿੱਲ ਲਿਆਂਦਾ ਗਿਆ ਤੇ ਉਹਦੀ ਸੈਕਿੰਡ ਰੀਡਿੰਗ ਕਦੋਂ ਰੱਖੀ ਗਈ ਹੈ?
ਉਹਦੀ ਸੈਕਿੰਡ ਰੀਡਿੰਗ ਮੈਨੂੰ ਐਕਚੁਅਲੀ ਸਕੇਜੂਲ ਮੇਰੇ ਮੂਹਰੇ ਜਾਂ ਮੇਰੇ ਕੋਲੇ ਹੈ ਨੀਗਾ, ਬਟ ਆਈ ਐਮ ਹੈਪੀ ਟੂ ਲੁੱਕ ਇਨਟੂ ਇਟ ਐਂਡ ਗੈਟ ਬੈਕ ਟੂ ਯੂ ਔਨ ਦੈਟ. ਦੈਟ ਇਜ਼ ਆਲਸੋ ਅ ਵੈਰੀ ਇੰਪੋਰਟੈਂਟ ਪੀਸ ਆਫ ਲੈਜਿਸਲੇਸ਼ਨ. ਉਹਨੇ ਵਧੀਆ ਬਿੱਲ ਜਿਹੜਾ ਜੀ ਪੇਸ਼ ਕੀਤਾ, ਸਪੈਸ਼ਲੀ ਆਪਣੇ ਜਿਹੜੇ ਭੈਣ ਭਰਾ ਜਿਹੜੇ ਟਰਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈ ਜਾਂ ਸੰਬੰਧ ਰੱਖਦੇ ਆ, ਸੋ ਜਸਟ ਟੂ ਲਿਮੀਨੇਟ ਸਮ ਆਫ ਦ ਰੈਡ ਟੇਪ ਫੋਰ ਦੈਮ ਐਂਡ ਹੈਲਪ ਦੈਮ
ਜੀ. ਇਹ ਤੋਂ ਇਲਾਵਾ ਜੋ ਤੁਹਾਡੀ ਗਵਰਨਮੈਂਟ ਵੱਲੋਂ ਰਿਐਲਟਰਾਂ ਦੇ ਲਈ ਆਪਣੀ ਕਾਰਪੋਰੇਸ਼ਨ ਰਜਿਸਟਰਡ ਕਰਨ ਦੇ ਲਈ ਬਿੱਲ ਲੈ ਕੇ ਆਉਂਦਾ, ਉਹ ਕਦੋਂ ਤੱਕ ਲਾਗੂ ਹੋ ਜਾਵੇਗਾ?
ਸੋ ਉਹਦੇ ਤੇ ਇਸ ਵੇਲੇ ਉਹ ਤੁਸੀਂ ਕਹਿ ਲਓ ਤੇ ਸੈਕਿੰਡ ਰੀਡਿੰਗ ਦੀ ਡਿਬੇਟ ਚੱਲ ਰਹੀ ਹੈ ਜੀ. ਆਲਰੇਡੀ ਕੁਛ ਉਹਦੇ ਦੇ ਘੰਟੇ ਡਿਬੇਟ ਹੋ ਚੁੱਕੀ ਹੈ, ਕੁਛ ਹੋਣੀ ਹੈ, ਸੋ ਦੈਟ ਸ਼ੁਡ ਬੀ ਕਮਿੰਗ ਅਪ ਫੋਰ ਅ ਵੋਟ ਇਨ ਦ ਵੈਰੀ ਨੀਅਰ ਫਿਊਚਰ. ਸੋ ਉਹਦੇ ਤੇ ਮੈਨੂੰ ਪੂਰੀ ਆਸ ਹੈ, ਕਿਉਂਕਿ ਉਹ ਗਵਰਨਮੈਂਟ ਬਿੱਲ ਹੈ ਵੀ ਜਦੋਂ 12 December ਨੂੰ ਸਾਡੀ ਜਿਹੜੀ ਪਾਰਲੀਮੈਂਟ ਹੈ ਉਹ ਕ੍ਰਿਸਮਸ ਵਾਸਤੇ ਅਜਰਨ ਹੋਣੀ ਹੈ, ਉਸ ਤੋਂ ਪਹਿਲਾਂ ਪਹਿਲਾਂ ਉਹ ਪਾਸ ਹੋ ਜਾਣਾ ਚਾਹੀਦਾ, ਤੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਕਹਿ ਲਓ ਵੀ ਉਹਦੇ ਤੇ 3rd ਰੀਡਿੰਗ ਦੀ ਡਿਬੇਟ ਹੋ ਕੇ ਵੋਟ ਪੈ ਜੂਗੀ, ਉਸ ਤੋਂ ਬਾਅਦ ਉਹਨੂੰ ਰੋਇਲ ਅਸੈਂਟ ਮਿਲੂਗਾ. ਸੋ ਤੁਸੀਂ ਕਹਿ ਲਓ ਵੀ ਸਾਲ ਦੇ ਐਂਡ ਤੋਂ ਪਹਿਲਾਂ ਪਹਿਲਾਂ ਉਹ ਕਾਨੂੰਨ ਬਣ ਜਾਣਾ ਚਾਹੀਦਾ
ਜੀ. ਅਗਲੀ ਗੱਲ ਪੁੱਛਣ ਤੋਂ ਪਹਿਲਾਂ ਮੈਂ ਆਪਣੇ ਸੋਚਾਂ ਨੂੰ ਜਾਣਕਾਰੀ ਦੇਣੀ ਚਾਹੁੰਦਾ, ਜਿਹੜੀ ਅੱਜ ਮੈਂ ਪਹਿਲਾਂ ਸਵੇਰੇ ਖਬਰ ਕਵਰ ਕੀਤੀ ਸੀਗੀ ਕਿ ਬਲਿੰਡਾ ਕਾਰਲੋਸ ਵੱਲੋਂ ਇੱਕ ਟਿਊਜ਼ਡੇ ਨੂੰ ਬਿੱਲ ਲੈ ਕੇ ਆਉਂਦਾ ਗਿਆ, ਜਿਸ 'ਤੇ ਜਿਹੜੀ ਪੀ ਸੀ ਸਰਕਾਰ ਦੀ ਐਮ ਪੀ ਪੀ ਔਰ ਉਹਨਾਂ ਵੱਲੋਂ ਹੀ ਸਮਰਥਨ ਨਾ ਦੇਣ ਦੀ ਗੱਲ ਆ ਉਹ ਕੀਤੀ ਗਈ ਹੈ, ਟਰਾਂਸਪੇਰੈਂਸੀ ਅਤੇ ਕਮਿਊਨਿਟੀ ਦੇ ਲਈ ਇਹ ਬਿੱਲ ਹੈ। ਬਲਿੰਡਾ ਕਾਲੋਸ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਹਸਬੈਂਡ ਪਹਿਲਾਂ ਇਹਦੇ ਪੀ ਸੀ ਪਾਰਟੀ ਦੀ ਪ੍ਰੈਜੀਡੈਂਟ ਦੀ ਚੋਣ ਉਹਨਾਂ ਨੇ ਲੜੀ ਸੀ, ਬਾਅਦ ਦੇ ਵਿੱਚ ਉਹ ਹਾਰ ਗਏ ਸਨ। ਹਾਰਨ ਤੋਂ ਬਾਅਦ ਉਹਨਾਂ ਨੇ ਪੀ ਸੀ ਪਾਰਟੀ ਦੇ ਉੱਤੇ ਕਾਫੀ ਇਲਜ਼ਾਮ ਜਿਹੜੇ ਲਾਏ ਸੀਗੇ। ਸੋ ਇਸ ਕਾਰਲੋਸ ਫੈਮਿਲੀ ਦੀ ਜਿਹੜੀ ਤਕਰਾਰ ਹੈ ਪੀ ਸੀ ਪਾਰਟੀ ਦੇ ਨਾਲ ਉਹ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਆਫਟਰ ਦੈਟ ਇਲੈਕਸ਼ਨ ਆਫਟਰ ਹਰ ਹਸਬੈਂਡ ਲੋਸਟ ਇਲੈਕਸ਼ਨ। ਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਵਿਲ ਯੂ ਸਪੋਰਟ ਦੈਟ ਟ੍ਰਾਂਸਪੇਰੈਂਸੀ ਬਿੱਲ ਦੈਟ ਬਲਿੰਡਾ ਕਾਰਲੋਸ ਬਰਾਡ?
ਦੇਖੋ ਜੀ, ਓਬੀਅਸਲੀ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਬਲਿੰਡਾ ਨੇ ਉਹ ਬਿੱਲ ਇੰਟਰੋਡਿਊਸ ਕੀਤਾ ਹਾਲੇ ਪਾਰਲੀਮੈਂਟ ਦੇ ਵਿੱਚ, ਉੱਥੇ ਕੋਈ ਡਿਬੇਟ ਨਹੀਂ ਹੋਏਗੀ। ਸੋ ਇਟ ਬੀ ਇੰਟਰਸਟਿੰਗ ਕਿ ਜਦੋਂ ਉਹਦੇ 'ਤੇ ਡਿਬੇਟ ਹੋਊਗੀ, ਆਫ ਕੋਰਸ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰਾਂਗੇ, ਉਹ ਦੇਖਾਂਗੇ ਵੀ ਦੋਨੇ ਸਾਈਡਾਂ ਜਿਹੜੀਆਂ ਹੈਗੀਆਂ ਬੈਕ ਐਂਡ ਫੋਰਥ, ਉਹਦੇ ਕੀ ਪ੍ਰੋਜ਼ ਅਤੇ ਕੀ ਉਹਦੇ ਕੌਨਸ ਆ, ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਉਹਦੇ ਫੇਵਰ ਦੇ ਵਿੱਚ ਕਿ ਉਹਦੇ ਅਗੇਂਸਟ ਵੋਟ ਪਾਉਣੀ ਹੈ। ਬਟ ਆਈ ਵਿਲ ਸੇ ਕਿ ਇਹ ਜਿਹੜੇ ਸਮ ਆਫ ਦੀਜ਼ ਇਸ਼ੂਜ਼ ਆਰ internal party matters, ede vich tusi kehlo ki party is an independent entity, ek government di koi agency ta hai nahi, so it I think some of these things kind of need to remain within the family of the party, the aapas vich jehdi hai ki jo vi kehlo differences hai jaan differences of opinion hai, ese karke jehdi parties di conventions hundi hai utthe party da constitution jaan change kita janda jaan develop kita janda jaan ode vich changes liyandiyan jandiyan। So personally mera opinion eh hai ki eh jehde matters hai eh party di jehdi convention hai ode te ਰੈਕਟੀਫਾਈ ਕੀਤੇ ਜਾਣ ਜਾਂ ਜਿਹੜੀਆਂ ਚੇਂਜਸ ਲਿਆਂਦੀਆਂ ਜਾਣੀਆਂ, ਨਾ ਕਿ ਇਹ ਲੈਜਿਸਲੇਚਰ ਦੇ ਵਿੱਚ।
ਜੀ, ਮਾਈ ਲਾਸਟ ਕੁਐਸਚਨ ਟੂ ਯੂ, ਬੀਤੇ ਦਿਨੀ ਹੈਲਥ ਮਿਨਿਸਟਰ ਕ੍ਰਿਸਟਨ ਇਲੀਅਟ ਵੱਲੋਂ ਮਿਸਾਗਾ ਦੇ ਵਿੱਚ ਅਨਾਊਂਸ ਕੀਤੀ ਗਈ ਹੈ ਹੈਲਥ ਕੇਅਰ ਯੂਨਿਟਸ ਦੇ ਲਈ ਅਤੇ ਐਂਡਿੰਗ ਹਾਲਵੇ ਹੈਲਥ ਕੇਅਰ। ਸੋ ਜਿੱਥੇ ਮਿਸਾਗਾ ਦੇ ਵਿੱਚ ਤਾਂ ਆਲਰੇਡੀ ਨੰਬਰਸ ਆਫ ਹੋਸਪਿਟਲ ਨੇ, ਔਰ ਸਾਰੇ ਬ੍ਰੈਂਪਟਨ ਦੇ ਵਿੱਚ ਸਿਰਫ ਇੱਕੋ ਹੀ ਹੋਸਪਿਟਲ ਹੈ, ਯੂ ਨੋ ਦਾ ਹੋਲ ਸਿਚੁਏਸ਼ਨ ਵੈਰੀ ਵੈਲ। ਤੋ ਇਹ ਜਿਹੜੀ ਅਨਾਊਂਸਮੈਂਟ ਕੀਤੀ ਹੈ, ਹਾਓ ਇਟ ਵਿਲ ਹੈਲਪ ਟੂ ਐਂਡ ਦਾ ਹਾਲਵੇ ਹੈਲਥ ਕੇਅਰ?
ਦੇਖੋ, one of the things we committed to during the election and we've been working very hard, ਤੁਹਾਨੂੰ ਵੀ ਪਤਾ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਐਕਸਪਰਟ ਪੈਨਲ ਵੀ ਅਪੁਆਇੰਟ ਕੀਤਾ ਸੀ ਜਦੋਂ ਸਾਡੀ ਸਰਕਾਰ ਬਣੀ ਹੈ, ਸਪੈਸ਼ਲੀ ਔਨ ਹੈਲਥ ਕੇਅਰ, ਵੀ ਉਹ ਆਪਣੀ ਰਾਏ ਦੇਣ, ਆਪਣੀ ਕਹਿ ਲਓ ਵੀ ਸਲਾਹ ਦੇਣ ਵੀ ਕਿੱਦਾਂ ਇਹਨੂੰ ਜਿਹੜਾ ਹੈਲਥ ਆਪਣਾ ਹੈਲਥ ਕੇਅਰ ਨੂੰ ਬੈਟਰ ਕੀਤਾ ਜਾਵੇ, ਤੇ ਜਿਹੜਾ ਇਹ ਵੇਟ ਟਾਈਮਸ ਆ ਸਪੈਸ਼ਲੀ ਇਨ ਪਲੇਸਿਸ ਲਾਈਕ ਬ੍ਰੈਂਪਟਨ ਐਂਡ ਸਮ ਆਫ ਦੀ ਅਦਰ ਪਾਰਟਸ ਆਫ ਓਨਟਾਰੀਓ, ਜਿੱਥੇ ਲੋਕਾਂ ਨੂੰ ਬਹੁਤ ਘੰਟੇ ਜਾ ਕੇ ਵੇਟ ਕਰਨਾ ਪੈਂਦਾ, ਉਹਨੂੰ ਲਿਮਿਟ ਕੀਤਾ ਜਾਵੇ। ਸੋ ਵਟ ਵੀ ਆਰ ਡੂਇੰਗ ਵਿਦ ਆਲ ਆਫ ਦੀਸ ਚੇਂਜਸ ਇਜ਼, ਅਸੀਂ ਜਿਹੜੀ ਇਨਵੈਸਟਮੈਂਟ ਹੈ, ਆਫ ਕੋਰਸ ਪਹਿਲੀ ਗੱਲ ਤਾਂ ਮੈਂ ਪੁਆਇੰਟ ਆਊਟ ਕਰਨੀ ਚਾਹਾਂਗਾ ਕਿ ਹੈਲਥ ਕੇਅਰ ਐਂਡ ਜਿਹੜੀ ਐਜੂਕੇਸ਼ਨ ਫੰਡਿੰਗ ਈਅਰ ਓਵਰ ਈਅਰ ਹੈਜ਼ ਗੋਨ ਅਪ। ਤਕਰੀਬਨ 70 billion dollars ਸਾਲ ਦੇ ਜਿਹੜੇ ਹੈਲਥ ਕੇਅਰ ਦੇ ਇਨਵੈਸਟ ਕੀਤੇ ਜਾਂਦੇ ਆ ਲੋਨ, ਐਜੂਕੇਸ਼ਨ ਦੇ ਤਕਰੀਬਨ 30 billion dollars ਹਰ ਇੱਕ ਸਾਲ ਜਿਹੜੇ ਇਨਵੈਸਟ ਕੀਤੇ ਜਾਂਦੇ ਆ, ਐਂਡ ਔਨ ਬੋਥ ਦੋਜ਼ ਆਈਟਮਸ ਵੀ ਵਿਲ ਇਨਕਰੀਸ ਦ ਫੰਡਿੰਗ ਈਅਰ ਓਵਰ ਈਅਰ। ਸੋ ਦੂਜੀ ਗੱਲ ਅਸੀਂ ਇਹ ਕਰ ਰਹੇ ਹਾਂ ਕਿ ਜਿਹੜੇ ਜਿਵੇਂ ਕਹਿ ਲਓ ਜਿਹੜਾ ਲਿਬਰਲ ਦੀ ਆਈਡੀਓਲੋਜੀ ਸੀ ਜਾਂ ਜਿਹੜਾ ਉਹਨਾਂ ਦਾ ਤਰੀਕਾ ਸੀਗਾ ਕਿ ਉਹ ਬਿਊਰੋਕਰੇਸੀ ਜਿਹੜੀ ਹੈਗੀ ਹੈ ਐਡਮਿਨਿਸਟ੍ਰੇਸ਼ਨ ਸਾਈਡ, ਉਹ ਲੋਕ ਬੜੀਆਂ ਜੋਬਾਂ ਉਹਨਾਂ ਨੇ ਕ੍ਰੀਏਟ ਕੀਤੀਆਂ ਗਵਰਨਮੈਂਟ ਦੇ ਵਿੱਚ, ਪਰ ਜਿਹੜੀ ਫਰੰਟ ਲਾਈਨ ਸਰਵਿਸਿਸ ਆ, ਜਿਸ ਤਰ੍ਹਾਂ ਤੁਸੀਂ ਕਹਿ ਲਓ ਵੀ ਡਾਕਟਰਸ ਜਾਂ ਜਿਹੜੇ ਨਰਸਿਸ ਆ ਜਾਂ ਜਿਹੜੇ ਹੋਰ ਸਟਾਫ ਆ ਜਿਹੜਾ ਲੋਕਾਂ ਨੂੰ ਹੈਲਪ ਕਰਦਾ ਇਨ ਰੀਅਲ ਮੀਨਿੰਗਫੁਲ ਵੇ, ਉਹਦੇ ਵਿੱਚ ਜਿਹੜੀ ਕਟੌਤੀ ਕੀਤੀ। ਸੋ ਵਟ ਵੀ ਆਰ ਡੂਇੰਗ ਇਜ਼ ਵੀ ਆਰ ਇਨਵੈਸਟਿੰਗ ਮੋਰ ਮਨੀ ਇਨ ਫਰੰਟ ਲਾਈਨ healthcare services, with nurses, more doctors and more staff to help with the needs in the hospital, jahan tusi kehlo in the other healthcare facilities, not administrative, not bureaucracy. We are getting layers and layers of jehdi bureaucracy onu create kari jao aur badhai jao, te jehdi mure front line te jehdi hai lokan nu onu onan nu jehdi service nahi mildi gi.
So Paramgali, kafi hor khabran na galla baatan ne jehdi tode naal kitiyan ja sakdiyan ne, tusi senior politician ho, ek saadi eh request hai ki tusi sare ਸਿਸਟਮ ਨੂੰ ਭਲੀਭਾਂਤ ਸਮਝਦੇ ਹੋ, ਜੋ ਇੰਟਰਨੈਸ਼ਨਲ ਸਟੂਡੈਂਟਸ ਦਾ ਸਿਸਟਮ ਹੈ ਇਸ ਸਮੇਂ, ਜੋ ਇੱਥੇ ਆਉਂਦੇ ਨੇ ਕੈਨੇਡਾ ਦੇ ਵਿੱਚ, ਕੈਨੇਡਾ 'ਚ ਆ ਕੇ ਦੂਰ ਦੁਰਾਡੇ ਕਾਲਜਾਂ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਹੁੰਦੀ ਹੈ, ਅਤੇ ਉਹਨਾਂ ਕਾਲਜਾਂ ਨੇ MOU ਸਾਈਨ ਕੀਤੇ ਹੁੰਦੇ ਨੇ ਵੱਖ ਵੱਖ ਸ਼ਹਿਰਾਂ ਦੇ ਛੋਟੇ ਇੰਸਟੀਟਿਊਸ਼ਨਸ ਦੇ ਨਾਲ, ਡਿਗਰੀ ਭਾਵੇਂ ਉਹਨਾਂ ਕਾਲਜਾਂ ਵੱਲੋਂ ਹੀ ਦਿੱਤੀ ਜਾਂਦੀ ਹੈ। ਔਰ ਕਾਫੀ ਅਸੀਂ ਪਿਛਲੀ ਸਰਕਾਰ ਵੇਲੇ ਇਸ ਦੇ ਉੱਤੇ ਕੁਐਸਚਨ ਰੇਜ ਕੀਤੇ ਸੀਗੇ, ਤਾਂ ਫਿਰ ਉਸ ਸਮੇਂ ਲਿੰਡ ਸਰਕਾਰ ਨੇ ਮੋਰੇਟੋਰੀਅਮ ਲਾ ਦਿੱਤਾ ਸੀਗਾ, ਰੋਕ ਲਾ ਦਿੱਤੀ ਸੀਗੀ ਕਿ ਅਗਰ ਕਿਸੇ ਨੇ ਥੰਡਰ ਬੇ ਕਾਲਜ ਦੇ ਵਿੱਚ ਐਡਮਿਸ਼ਨ ਲਈ ਹੈ ਅਤੇ ਉੱਥੇ ਰਹਿ ਕੇ ਹੀ ਪੜ੍ਹੇ, ਉਹ ਬ੍ਰੈਂਪਟਨ ਜਾਂ ਫਿਰ ਹੋਰ ਕਿਸੇ ਸ਼ਹਿਰ ਦੇ ਵਿੱਚ ਨਾ ਜਾਵੇ, ਅਤੇ ਉੱਥੇ ਹੀ ਉੱਥੇ ਦੀ ਇਕੋਨਮੀ ਨੂੰ ਫਾਇਦਾ ਹੋਵੇ, ਉੱਥੇ ਇਕਨੋਮਿਕ ਗਰੋਥ ਹੋਵੇ ਅਤੇ ਉੱਥੇ ਉਹ ਪੜ੍ਹਨ ਉੱਥੇ ਆਪਦਾ ਕੰਮ ਕਰਨ। ਪਰ ਤੁਹਾਡੀ ਸਰਕਾਰ ਨੇ ਮੋਰਟੋਰੀਅਮ ਖਤਮ ਕਰ ਦਿੱਤਾ, ਇਹਦੇ ਨਾਲ ਬ੍ਰੈਂਟੋਨੀਅਨ ਨੂੰ ਖਾਸਾ ਇਹ ਹੈ ਕਿ ਬ੍ਰੈਂਪਟਨ ਆਲਰੇਡੀ ਕਰਾਊਡਡ ਅਨਫ ਹੈ ਅਤੇ ਇਹਦੇ ਨਾਲ ਹੋਰ ਕਰਾਊਡਡ ਹੋ ਜਾਏਗਾ। ਤੁਸੀਂ ਇਹ ਸਿਚੁਏਸ਼ਨ ਥੋੜ੍ਹੀ ਜਿਹੀ ਸਮਝਾ ਸਕਦੇ ਹੋ ਮਿਨਿਸਟਰ ਸਾਹਿਬਾਨ ਨੂੰ ਕਿ ਬਈ ਇਸ ਮੋਰਟੋਰੀਅਮ ਨੂੰ ਖਤਮ ਕਰਨ ਦਾ ਤੁਹਾਡਾ ਵੀ ਹੁਣ ਮਿਲਟਨ ਲਗਭਗ ਵਿੱਚ ਹੀ ਆ ਜਾਂਦਾ ਹੈ ਅਤੇ ਮਿਲਟਨ, ਮਿਸਾਗਾ, ਬ੍ਰੈਂਪਟਨ ਅਤੇ ਹੋਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਸਦਾ ਕੀ ਅਸਰ ਪੈ ਰਿਹਾ ਵਾ?
ਬਿਲਕੁਲ ਜੀ, ਮੈਂ ਮੇਰੀ ਗੱਲਬਾਤ ਜਿਹੜੀ ਮਿਨਿਸਟਰ ਦੇ ਨਾਲ ਜਾ ਰਹੀ ਹੈ, ਦਿਸ ਇਜ਼ ਅ ਵੈਰੀ ਸੈਂਸਿਟਿਵ ਟੌਪਿਕ। ਜਿਸ ਤਰ੍ਹਾਂ ਆਪਾਂ ਸਾਰੇ ਸਮਝਦੇ ਹਾਂ ਕਿ ਸਪੈਸ਼ਲੀ ਚਾਹੇ ਇੰਡੀਆ ਜਾਂ ਤੁਸੀਂ ਹੋਰ ਕਿਸੇ ਵੀ ਮੁਲਕ ਦੇ ਵਿੱਚੋਂ ਆ ਜਾਂ ਜੋ ਤੁਹਾਡੇ ਪੇਰੈਂਟਸ ਆ ਜਾਂ ਫੈਮਿਲੀ ਆ, ਹਰ ਇੱਕ ਭੈਣ ਭਰਾ ਕੋਸ਼ਿਸ਼ ਕਰਦਾ ਵੀ ਕਿਵੇਂ ਨਾ ਕਿਵੇਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਬਾਹਰ ਸੈਟਲ ਕੀਤਾ ਜਾਵੇ। ਸੋ ਉਹਦੇ ਵਾਸਤੇ ਜੇ ਉਹਨਾਂ ਨੂੰ ਐਡਮਿਸ਼ਨ ਤੁਸੀਂ ਜਿਸ ਤਰ੍ਹਾਂ ਮੈਂਸ਼ਨ ਕੀਤਾ ਵੀ ਬਾਹਰਲੇ ਕਿਸੇ ਟਾਊਨ ਦੇ ਵਿੱਚ ਦੂਰ ਨੇੜੇ ਜਿੱਥੇ ਵੀ ਮਿਲਦੀ ਹੈ, ਜਿੱਥੇ ਵੀ ਅਗਲੇ ਦਾ ਹੱਥ ਪੈਂਦਾ ਉੱਥੇ ਪਾਉਣ ਦੀ ਕੋਸ਼ਿਸ਼ ਕਰਦਾ, ਉਹ ਪਾ ਕੇ ਹੱਥ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜਦਾ। ਬਟ ਦੇਰ ਆਰ ਓਬਵੀਅਸਲੀ ਇਸ਼ੂਜ਼ ਆਫ ਕੰਸਰਨ, ਜਿਸ ਤਰ੍ਹਾਂ ਆਪਾਂ ਆਮ ਦੇਖਦੇ ਹਾਂ ਕਿ ਸਪੈਸ਼ਲੀ ਮਿਸਾਗਾ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦੇ ਕੁਛ ਰੀਸੈਂਟ ਵੀ ਇੰਸੀਡੈਂਟ ਹੋਏ ਆ ਵਿਚ ਆਰ ਐਕਸਟ੍ਰੀਮਲੀ ਅਨਫੋਰਚੁਨੇਟ, ਬਟ ਆਈ ਕੈਨ ਟੈਲ ਯੂ ਕਿ ਆਈ ਐਮ ਵਰਕਿੰਗ ਵਿਦ ਦ ਮਿਨਿਸਟਰ ਔਨ ਦਿਸ ਪਰਟੀਕੁਲਰ ਮੈਟਰ ਐਂਡ ਵੀ ਆਰ ਲੁਕਿੰਗ ਟੂ ਫਾਈਂਡ ਅ ਸੋਲੂਸ਼ਨ ਦੈਟ ਵਰਕਸ ਫਾਰ ਐਵਰੀਬਾਡੀ, ਟਰਾਈਂਗ ਟੂ ਬੈਲੈਂਸ both sides. Of course, ਹਰ ਇੱਕ ਜਿਹੜਾ ਬੱਚਾ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਜੀ, ਆਮ ਸ਼ੋਰ ਯੂ ਨੋ ਐਜ਼ ਵੈਲ ਕਿ ਉਹ ਮਾੜਾ ਨਹੀਂ ਹੁੰਦਾ ਜਾਂ ਉਹਦੀ ਇੰਟੈਂਸ਼ਨਸ ਮਾੜੀ ਨਹੀਂ ਹੁੰਦੀਆਂ, ਬਟ ਦੇਰ ਇਜ਼ ਅ ਨੈਗੇਟਿਵ ਐਂਡ ਦੇਰ ਇਜ਼ ਅ ਪੋਜ਼ਿਟਿਵ ਇੰਪੈਕਟ ਫਾਰ ਆਲ ਆਫ ਦਿਸ। ਸੋ ਥੈਂਕ ਯੂ, ਤੁਸੀਂ ਵੀ ਇਸ ਚੀਜ਼ ਦੀ ਤੁਸੀਂ ਕਹਿੰਦੇ ਵੀ ਅਟੈਂਸ਼ਨ ਜਿਹੜੀ ਲਿਆਉਂਦੀ ਹੈ ਕਮਿਊਨਿਟੀ ਦੇ ਵਿੱਚ ਅਤੇ ਬਰੌਡ ਇਟ ਟੂ ਆਰ ਅਟੈਂਸ਼ਨ, ਬਟ ਵੀ ਵਿਲ ਕੰਟੀਨਿਊ ਟੂ ਵਰਕ ਵਿਦ ਦ ਕਮਿਊਨਿਟੀ, ਵੀ ਵਿਲ ਕੰਟੀਨਿਊ ਟੂ ਵਰਕ ਵਿਦ ਮਾਈ ਕੋਲੀਗਸ ਹੀਅਰ ਐਟ ਕੁਈਨਸ ਪਾਰਕ ਟੂ ਫਾਈਂਡ ਅ ਸੋਲੂਸ਼ਨ।
ਆਲ ਰਾਈਟ ਜੀ, ਪਰਮ ਜੀ ਥੈਂਕ ਯੂ ਸੋ ਮੱਚ। ਧੰਨਵਾਦ। ਸੋ ਥੈਂਕ ਯੂ ਸੋ ਮਚ ਪਰਮ ਗਿੱਲ, ਹੁਣਾਂ ਦਾ ਇੰਨਾ ਸਮਾਂ ਉਹਨਾਂ ਨੇ ਸਮਝ ਦਿੱਤਾ ਔਰ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਅਤੇ ਬੜੀ ਜਲਦੀ ਮੇਰੇ ਨਾਲ ਡਾਕਟਰ ਸਾਹਿਬ ਮੇਰੇ ਵੈਦ ਉਹ ਗੱਲ ਕਰਨਗੇ ਔਰ ਉਹਨਾਂ ਤੋਂ ਥੋੜ੍ਹੀ ਜਿਹੀ ਜਾਣਕਾਰੀ ਲਵਾਂਗੇ ਅਤੇ ਉਸ ਤੋਂ ਬਾਅਦ ਕੁਛ ਹੋਰ ਇਮੀਗ੍ਰੇਸ਼ਨ ਦੇ ਬਾਰੇ 'ਚ ਗੱਲਬਾਤ ਹੋਵੇਗੀ ਅਤੇ ਜਾਂ ਫਿਰ ਕਾਰਬਨ ਟੈਕਸ ਦੇ ਉੱਤੇ ਗੱਲਬਾਤ ਹੋਵੇਗੀ, ਕਾਰਬਨ ਟੈਕਸ ਦੀ ਜਿਹੜੀ ਪੋਲਿਸੀ ਇਸ ਸਮੇਂ ਰੀਜ਼ ਕੀਤੀ ਗਈ ਹੈ। ਸੋ ਮੇਰੇ ਕੋਲ ਸਮਾਂ ਥੋੜ੍ਹਾ ਰਹਿ ਜਾਂਦਾ, ਮੇਰੇ ਕੋਲ ਮਟੀਰੀਅਲ ਬਹੁਤ ਹੁੰਦਾ ਆ, ਜਿੰਨੇ ਕੁ ਸਮੇਂ 'ਚ ਜਿੰਨੀ ਕੁ ਗੱਲ ਕਰ ਸਕਦਾ ਉਨੀ ਕੁ ਪ੍ਰਵਾਨ ਕਰਿਆ ਕਰੋ।
ਕਿਸੇ ਵੀ ਤਰ੍ਹਾਂ ਦੀ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ, ਲਾਈਫ ਚ ਆਰਐਸਪੀ ਇੰਸ਼ੋਰੈਂਸ ਲੈਣ ਲਈ ਇੱਕੋ ਨਾਮ ਯਾਦ ਰੱਖੋ, ਅਰਵਿੰਦਰ ਔਜਲਾ। ਇਹਨਾਂ ਕੋਲ 10 ਸਾਲ ਤੋਂ ਵੱਧ ਦਾ ਤਜਰਬਾ ਅਤੇ 15 ਤੋਂ ਵੱਧ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਹਨ। ਇਹ ਆਟੋ ਅਤੇ ਹੋਮ ਇੰਸ਼ੋਰੈਂਸ ਕੰਬੋ ਪੈਕੇਜ ਲੈਣ ਤੇ 15-20% ਤੱਕ ਡਿਸਕਾਊਂਟ ਦਵਾ ਸਕਦੇ ਹਨ। ਇਹਨਾਂ ਕੋਲ ਕੰਪੀਟੀਟਿਵ ਰੇਟਸ ਹਨ। ਅੱਜ ਹੀ ਕਾਲ ਕਰੋ ਅਰਵਿੰਦਰ ਔਜਲਾ ਜੀ ਨੂੰ ਤੇ ਬੈਸਟ ਰੇਟਸ ਲਵੋ। 416-566-4432। ਜੀ ਹਾਂ, 416-566-4232।
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 17 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590। ਸਕਿਉਰਟੀ ਗਾਰਡ ਦੀ ਜੌਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ, ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਵਾਉਣਗੇ। ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ 647-710-7760-647-710-7760। ਹੁਣ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਸਕਾਰਬੋ ਵਿੱਚ 1085 ਬਲੈਮੀ ਰੋਡ ਨੌਰਥ ਯੂਨਿਟ 210 ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ 1332 ਖਾਲਸਾ ਡਰਾਈਵ ਯੂਨਿਟ ਨੰਬਰ 3 ਤੋਂ। ਕਾਲ ਕਰੋ 647-710-7760। ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ, ਗੋਇਲ ਟਰੈਵਲ। ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ, ਯੂਨਿਟ ਨੰਬਰ 6, ਪੰਜਾਬੀਆਂ ਦੇ ਗੜ੍ਹ, ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ, 905-796-0000-905-796-0000।
Lisa Cosmetics is offering huge discounts on brand name products, huge branded selections of perfumes, cosmetics and skincare brands, health and beauty brands, fashion purses, designer sunglasses and chocolates, professional hair care, nail care and nail colors, plus much more. Once more, the most anticipated holiday season sale is on at Lisa Cosmetics. Come today at our warehouse and get huge discounts. We are at 135 Commerce Valley Drive, East Market.
Markham. Sale only on Friday, Saturday, Sunday and Monday. Lisa Cosmetics Warehouse Sale. Your ultimate destination for holiday season shopping. HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੌਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2940 ਜਾਂ ਫਿਰ ਲੰਡਨ 647-4182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ। ਸਪਰੇਟ, ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ, ਸਪੀਕਰ, ਬਲੂਟੁੱਥ, ਵਾਇਰਲੈਸ ਸਪੀਕਰ, ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ, ਵਾਈਫਾਈ ਕੈਮਰਾ, ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਈਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ, ਕੰਪਿਊਟਰ, ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400 ਜੀ ਹਾਂ 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋ ਰੋਡ ਬ੍ਰੈਂਪਟਨ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਕਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਪ੍ਰੋਗਰਾਮ ਖਬਰ ਸਵੇਰੇ 8:30 ਤੋਂ 10 ਵਜੇ ਤੱਕ। 6 ਸਾਲ ਪਹਿਲਾਂ ਹੋਂਦ ਵਿੱਚ ਆਈ ਸੰਸਥਾ ਈਕੋ ਫਿਸ਼ਕਲ ਕਮਿਸ਼ਨ ਨੇ ਕੱਲ੍ਹ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਜੇ ਕੈਨੇਡਾ ਨੇ ਪੈਰਿਸ ਸੰਧੀ ਮੁਤਾਬਕ ਕਲਾਈਮੇਟ ਚੇਂਜ ਤੇ ਆਪਣੇ ਟੀਚੇ ਨੂੰ ਪੂਰਾ ਕਰਨਾ ਹੈ ਤਾਂ ਹਰ ਸਾਲ $20 ਪ੍ਰਤੀ ਟਨ ਕਾਰਬਨ ਟੈਕਸ ਵਧਾਉਣਾ ਹੋਵੇਗਾ ਅਤੇ ਜੋ 2030 ਵਿੱਚ $210 ਪ੍ਰਤੀ ਟਨ ਹੋ ਜਾਵੇਗਾ। ਰਿਪੋਰਟ ਮੁਤਾਬਕ ਜੇ ਇੰਨਾ ਟੈਕਸ ਲਾਇਆ ਜਾਂਦਾ ਹੈ ਤਾਂ ਗੈਸ ਦੀਆਂ ਕੀਮਤਾਂ ਵਿੱਚ 40 ਸੈਂਟ ਪ੍ਰਤੀ ਲੀਟਰ ਵਾਧਾ ਹੋਵੇਗਾ। ਲਿਬਰਲ ਪਾਰਟੀ ਨੇ ਚੋਣਾਂ ਦੌਰਾਨ 2022 ਤੱਕ ਕਾਰਬਨ ਟੈਕਸ $50 ਪ੍ਰਤੀ ਟਨ ਕਰਨ ਦੀ ਗੱਲ ਆਖੀ ਸੀ। ਦਿਲਚਸਪ ਗੱਲ ਹੈ ਕਿ ਲਿਬਰਲ ਸਰਕਾਰ 2022 ਤੋਂ ਬਾਅਦ ਕਾਰਬਨ ਟੈਕਸ ਬਾਰੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝ ਰਹੀ ਹੈ। ਆਪਣੀ ਚੁੱਪ ਦੇ ਬਾਵਜੂਦ ਸਰਕਾਰ ਦਾਅਵਾ ਕਰਦੀ ਹੈ ਕਿ ਉਸਦੀ ਯੋਜਨਾ 2030 ਵਿੱਚ ਗ੍ਰੀਨ ਹਾਊਸ ਗੈਸਾਂ ਦੇ ਪੱਧਰ ਨੂੰ 2005 ਦੇ ਪੱਧਰ ਤੋਂ 30% ਘੱਟ ਕਰਨ ਦੀ ਸਮਰੱਥਾ ਹੈ ਜੋ ਪੈਰਿਸ ਸੰਧੀ ਦੇ ਅਨੁਕੂਲ ਹੈ। ਮਾਹਰਾਂ ਦਾ ਖਿਆਲ ਹੈ ਕਿ ਲਿਬਰਲ ਸਰਕਾਰ ਦੀ ਯੋਜਨਾ ਮੁਤਾਬਕ ਇਸ ਦਾ ਟੀਚਾ 2030 ਵਿੱਚ ਪੈਰਿਸ ਸੰਧੀ ਤੋਂ 79 ਮੈਗਾਟਨ ਘੱਟ ਰਹਿ ਜਾਵੇਗਾ। ਅਕਸਰ ਕਿਹਾ ਜਾਂਦਾ ਹੈ ਕਿ ਅਜਿਹੀਆਂ ਰਿਪੋਰਟਾਂ ਸਿਆਸੀ ਲਾਈਨਾਂ ਉੱਤੇ ਤਿਆਰ ਕੀਤੀਆਂ ਜਾਂਦੀਆਂ ਹਨ, ਪਰ ਈਕੋ ਫਿਸਕਲ ਕਮਿਸ਼ਨ ਰਾਜਨੀਤੀ ਪੱਖੋਂ ਇੱਕ ਨਿਰਲੇਪ ਸੰਸਥਾ ਹੈ ਅਤੇ ਇਸ ਦੇ ਸਲਾਹਕਾਰ ਬੋਰਡ ਉੱਤੇ ਵੱਖੋ ਵੱਖਰੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਬੈਠਦੇ ਨੇ, ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੀ NDP ਦੀ ਇੱਕ ਸਾਬਕਾ ਪ੍ਰੀਮੀਅਰ, ਅਲਬਰਟਾ ਦੇ ਕੰਜ਼ਰਵੇਟਿਵ ਪਾਰਟੀ ਦਾ ਸਾਬਕਾ ਅਤੇ ਸਾਬਕਾ ਵਿੱਤ ਮੰਤਰੀ, ਕਿਊਬੈਕ ਤੋਂ ਲਿਬਰਲ ਪਾਰਟੀ ਦਾ ਸਾਬਕਾ ਪ੍ਰੀਮੀਅਰ, ਰਿਫੋਰਮ ਪਾਰਟੀ ਦਾ ਪ੍ਰੈਸਨ ਮੈਨਿੰਗ ਅਤੇ ਸਾਬਕਾ ਕੰਜ਼ਰਵੇਟਿਵ ਪਾਰਟੀ ਮੰਤਰੀ ਸਾਬਕਾ ਕੰਜ਼ਰਵੇਟਿਵ ਪਾਰਟੀ ਅਤੇ ਪ੍ਰਧਾਨ ਮੰਤਰੀ ਪੌਲ ਮਾਰਟਨ ਦੇ ਨਾਮ ਸ਼ਾਮਲ ਨੇ ਅਤੇ ਈਕੋ ਫਿਸਕਲ ਕਮਿਸ਼ਨ ਨੂੰ ਵਿੱਤੀ ਮਦਦ ਤੇਲ ਭੰਡਾਰ ਵਿੱਚ ਵੰਡੇ ਹੋਏ ਹਿੱਤ ਰੱਖਣ ਵਾਲੀਆਂ ਕੰਪਨੀਆਂ ਦੁਆਰਾ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਸਨਕੋਰ, ਬੇਸਟਰੀ ਟਾਈਮ ਅਤੇ TD ਬੈਂਕ ਆਦਿ ਸ਼ਾਮਲ ਨੇ। ਗਰੁੱਪ ਨੂੰ ਕਦੇ ਵੀ ਕਿਸੇ ਸਰਕਾਰ ਦੁਆਰਾ ਕੋਈ ਡੋਨੇਸ਼ਨ ਨਹੀਂ ਦਿੱਤੀ ਗਈ। ਸੋ ਜਿਸ ਵੇਲੇ ਕਲਾਈਮੇਟ ਚੇਂਜ ਨੂੰ ਲੈ ਕੇ ਸਿਆਸੀ ਲਾਈਨਾਂ ਉੱਤੇ ਪੂਰਾ ਦੁਫਾੜ ਹੋ ਚੁੱਕਾ ਹੈ, ਇਸ ਰਿਪੋਰਟ ਦੇ ਆਉਣ ਨਾਲ ਕਾਰਬਨ ਟੈਕਸ ਬਾਰੇ ਇੱਕ ਨਵੀਂ ਚਰਚਾ ਛਿੜ ਜਾਵੇਗੀ। ਇਸ ਸਾਲ ਹੋਈਆਂ ਚੋਣਾਂ ਦੌਰਾਨ ਕਾਰਬਨ ਟੈਕਸ ਦਾ ਮੁੱਦਾ ਕਾਫੀ ਬਹਿਸ ਮੁਹਾਵਸੇ ਵਾਲਾ ਬਣਿਆ ਰਿਹਾ। ਕਈ ਪ੍ਰੋਵਿੰਸਿਸ ਨੇ ਫੈਡਰਲ ਸਰਕਾਰ ਦੇ ਕਾਰਬਨ ਟੈਕਸ ਲਾਉਣ ਦੇ ਅਧਿਕਾਰ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੋਈ ਹੈ ਅਤੇ ਅਲਬਰਟਾ ਵਿੱਚ ਜੇਸਨ ਕੈਨੀ ਅਤੇ ਇੰਟਾਰੀਓ ਵਿੱਚ ਡਗ ਫੋਰਡ ਨੇ ਜਿੱਤ ਹੀ ਲਿਬਰਲਾਂ ਦੇ ਕਾਰਬਨ ਟੈਕਸ ਨੂੰ ਨਿਸ਼ਾਨਾ ਬਣਾ ਕੇ ਹਾਸਲ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਕਾਰਬਨ ਟੈਕਸ ਨੂੰ ਪਸੰਦ ਨਹੀਂ ਕਰਦੀ, ਪਰ ਕੈਨੇਡੀਅਨ ਪੈਰਿਸ ਵੱਲੋਂ ਕੈਨੇਡੀਅਨ ਪ੍ਰੈਸ ਵੱਲੋਂ ਜਦੋਂ ਕੱਲ ਲਿਬਰਲ ਅਤੇ NDP ਨੂੰ ਰਿਪੋਰਟ ਵੱਲੋਂ ਸੁਝਾਈ ਗਈ ਟੈਕਸ ਦਰ ਬਾਰੇ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਤੋਂ ਗੁਰੇਜ਼ ਕਰ ਰਹੇ ਸਨ। ਵੈਸੇ ਪੈਰਿਸ ਸੰਧੀ ਦੇ ਜਿਸ ਟੀਚੇ ਨੂੰ ਲਿਬਰਲ ਸਰਕਾਰ ਪੂਰਾ ਕਰਨ ਦੇ ਦਾਅਵੇ ਕਰਦੀ ਹੈ ਉਹ ਸਟੀਵਨ ਹਾਰਪਰ ਦੇ ਰਾਜਕਾਲ ਦੌਰਾਨ ਨਿਰਧਾਰਿਤ ਕੀਤੇ ਗਏ ਸਨ। ਇਹ ਜਾਣਦੇ ਹੋਏ ਕਿ ਕਾਰਬਨ ਟੈਕਸ ਨੂੰ ਲੈ ਕੇ ਸਖ਼ਤ ਸਿਆਸੀ ਲਕੀਰਾਂ ਪਈਆਂ ਹੋਈਆਂ ਨੇ, ਕਮਿਸ਼ਨ ਨੇ ਸਿਰਫ ਕਾਰਬਨ ਟੈਕਸ ਉੱਤੇ ਟੇਕ ਰੱਖਣ ਤੋਂ ਇਲਾਵਾ ਦੋ ਹੋਰ ਤਜਵੀਜ਼ਾਂ ਸੁਝਾਈਆਂ ਹਨ ਜਿਨ੍ਹਾਂ ਨੂੰ ਅਪਣਾ ਕੇ ਟੀਚੇ ਵੱਲ ਤੁਰਿਆ ਜਾ ਸਕਦਾ ਹੈ। ਪਹਿਲੀ ਤਜਵੀਜ਼ ਇਹ ਹੈ ਕਿ ਸਮੁੱਚੀ ਇਕਾਨਮੀ, ਪਾਪ ਇੰਡਸਟਰੀ ਅਤੇ ਆਮ ਨਾਗਰਿਕ ਉੱਤੇ ਕੁਝ ਰੋਕਾਂ ਲਾਉਣੀਆਂ ਅਤੇ ਗ੍ਰੀਨ ਹਾਊਸ ਗੈਸਾਂ ਘੱਟ ਪੈਦਾ ਕਰਨ ਲਈ ਸਬਸਿਡੀਆਂ ਦੇਣੀਆਂ। ਦੂਜੇ ਸੁਝਾਅ ਵਿੱਚ ਰੋਕਾਂ ਅਤੇ ਸਬਸਿਡੀ ਨੂੰ ਸਿਰਫ ਇੰਡਸਟਰੀ ਤੱਕ ਸੀਮਿਤ ਰੱਖਣਾ। ਇਹਨਾਂ ਦੋਵਾਂ ਸੁਝਾਵਾਂ ਵਿੱਚੋਂ ਕਿਸੇ ਨੂੰ ਵੀ ਲਾਗੂ ਕਰਨ ਦਾ ਅਰਥ ਕਾਰਪੋਰੇਟ ਅਤੇ ਨਿੱਜੀ ਟੈਕਸ ਵਿੱਚ 1.5 ਤੋਂ 2% ਤੱਕ ਵਾਧਾ ਕਰਨਾ ਹੋਵੇਗਾ। ਕਲਾਈਮੇਟ ਚੇਂਜ ਅਤੇ ਕਾਰਬਨ ਟੈਕਸ ਦਾ ਮੁੱਦਾ ਲਿਬਰਲ ਘੱਟ ਗਿਣਤੀ ਸਰਕਾਰ ਲਈ ਸਿਰਦਰਦੀ ਬਣਿਆ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕਿਸੇ ਵੀ ਸਿਆਸੀ ਧਿਰ ਲਈ ਆਪਣੇ ਸਟੈਂਡ ਤੋਂ ਕਦਮ ਵਾਪਸ ਲੈਣਾ ਔਖਾ ਹੋਵੇਗਾ। ਹੁਣ ਵਿਰੋਧੀ ਪਾਰਟੀਆਂ ਕੋਲ ਸਰਕਾਰ ਨੂੰ ਇਸ ਸਵਾਲ ਉੱਤੇ ਘੇਰਨ ਦਾ ਅਵਸਰ ਜ਼ਰੂਰ ਮਿਲ ਜਾਵੇਗਾ ਕਿ 2022 ਤੋਂ ਬਾਅਦ ਉਹਨਾਂ ਦੀ ਕਾਰਬਨ ਟੈਕਸ ਲਾਉਣ ਦੀ ਕੀ ਯੋਜਨਾ ਹੈ। ਕਮਿਸ਼ਨ ਦੀ ਰਿਪੋਰਟ ਸਵਾਲ ਇਹ ਵੀ ਖੜ੍ਹਾ ਕਰਦੀ ਹੈ ਕਿ ਕੀ ਟਰੂਡੋ ਦੀ ਘੱਟ ਗਿਣਤੀ ਸਰਕਾਰ ਆਪਣੀ ਨੀਤੀ ਨੂੰ ਥੋੜ੍ਹਾ ਲਚਕੀਲਾ ਬਣਾ ਕੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਹਿੰਮਤ ਕਰ ਸਕੇਗੀ ਜਾਂ ਨਹੀਂ, ਇਹ ਵੱਡਾ ਸਵਾਲ ਹੋਵੇਗਾ। ਸੋ ਇੱਕ ਵਾਰੀ ਫਿਰ ਦੱਸ ਦਈਏ ਕਿ ਇਹ ਈਕੋ ਫਿਜ਼ੀਕਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ 2030 ਤੱਕ ਕਾਰਬਨ ਟੈਕਸ ਕਾਰਨ ਜਿਹੜਾ ਗੈਸ ਦਾ ਪ੍ਰਾਈਜ਼ ਆ ਉਹ 40 ਸੈਂਟ ਪਰ ਲੀਟਰ ਜਿਹੜਾ ਹੁਣ 4 ਸੈਂਟ ਆ, ਔਰ 7-8 ਸਾਲਾਂ ਦੇ ਵਿੱਚ ਇਹ 40 ਸੈਂਟ ਵੱਧ ਜਾਵੇਗਾ। ਜੇ ਅੱਜ $1.30 ਗੈਸ ਦੀ ਪ੍ਰਾਈਜ਼ ਆ ਤਾਂ $1.70 ਜਸਟ ਬਿਕੋਜ਼ ਆਫ ਦ ਜਿਹੜਾ ਕਾਰਬਨ ਟੈਕਸ ਪਲੱਸ ਹੋਰ ਵੀ ਵਾਧਾ ਹੋਵੇਗਾ। ਜਾਣੀ ਕਿ ਤੁਸੀਂ ਇਹ ਐਕਸਪੈਕਟ ਕਰ ਲਓ ਕਿ ਹੋਰ 5-7 ਸਾਲਾਂ ਤੱਕ ਗੈਸ ਦਾ ਪ੍ਰਾਈਸ ਆ ਜਿਹੜਾ ਉਹ $2 ਪਰ ਲੀਟਰ ਤੱਕ ਜਾਵੇਗਾ। ਸੋ ਮੈਨੂੰ ਇਹ ਪੂਰਾ ਯਕੀਨ ਹੈ, ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਕਿ ਕਾਰਬਨ ਟੈਕਸ ਨੂੰ ਲੈ ਕੇ ਜਦੋਂ ਕੰਜ਼ਰਵੇਟਿਵ ਸਰਕਾਰ ਆਈ ਉਹਨੇ ਸਾਰਾ ਕੁਛ ਸਕਰੈਪ ਕਰ ਦੇਣਾ ਆ। ਜਿੰਨਾ ਅਸੀਂ ਹੁਣ 4 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਅਗਲੇ ਸਾਲ ਇਸ ਤੋਂ ਵੱਧ ਪ੍ਰਤੀ ਲੀਟਰ ਦੇ ਹਿਸਾਬ ਨਾਲ ਟੈਕਸ ਭਰਦੇ ਹਾਂ ਉਹ ਸਾਡਾ ਸਾਰਾ ਵਿਅਰਥ ਜਾਣਾ ਆ। ਕਾਰਬਨ ਟੈਕਸ ਦੇ ਉੱਤੇ ਜੋ ਵੀ ਸਾਡੇ 'ਤੇ ਟੈਕਸ ਲਾਇਆ ਜਾ ਰਿਹਾ ਇਸ ਦਾ ਕੋਈ ਵੀ ਫਾਇਦਾ ਕਿਸੇ ਪਾਸੇ ਨਿਕਲਣ ਵਾਲਾ ਮੈਨੂੰ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਦੇ ਨਾਲ ਸਰਕਾਰ ਇਸ ਨੂੰ ਲਾਗੂ ਕਰ ਰਹੀ ਹੈ। ਸੋ ਅੰਤ ਨੂੰ ਜਾ ਕੇ ਇਹ ਹੋਵੇਗਾ ਕਿ ਬਿਲੀਅਨਸ ਔਫ ਟੈਕਸ ਪੇਅਰ ਦੇ ਡਾਲਰਸ ਨੇ ਜਿਹੜੇ ਉਹ ਵੇਸਟ ਕੀਤੇ ਗਏ ਨੇ। ਅੱਜ ਮੈਂ ਗੱਲ ਕਰ ਰਿਹਾ ਵਾਂ 5-7 ਸਾਲਾਂ ਨੂੰ ਤੁਹਾਡੇ ਇਹ ਸਾਰਾ ਕੁਛ ਸਾਹਮਣੇ ਹੋਵੇਗਾ। ਜੁੜੇ ਪ੍ਰੋਗਰਾਮ ਖਬਰ ਸਾਰਦੇ ਨਾਲ ਸਵੇਰ 8:30 ਤੋਂ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਪਾਸ ਹੁਣ ਸਮਾਂ ਥੋੜ੍ਹਾ ਰਹਿ ਗਿਆ। ਖਹਿਰਾ ਸਾਹਿਬ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵਰਮਾ ਸਾਹਿਬ ਵੀ ਮੇਰੇ ਨਾਲ ਨੇ ਇਸ ਸਮੇਂ, ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਸਿਰਫ ਅੱਜ 2-3 ਮਿੰਟ ਹੀ ਗੱਲਬਾਤ ਉਹਨਾਂ ਦੇ ਨਾਲ ਹੋ ਸਕੇਗੀ ਕਿਉਂਕਿ ਸਾਡਾ ਸਮਾਂ ਨਹੀਂ ਰਲ ਸਕਿਆ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ। ਵਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜਿਹੜੀ ਆਮ ਅਸੀਂ ਕਹਿ ਦਿੰਦੇ ਵੀ ਠੰਡ ਲੱਗ ਗਈ ਹੈ ਜਾਂ ਸਰਦੀ ਲੱਗ ਗਈ ਹੈ, ਜਦੋਂ ਅਸੀਂ ਬਾਹਰ ਜਾਂਦੇ ਹਾਂ ਹਵਾ ਦੇ ਵਿੱਚ ਤਾਂ ਨਜ਼ਲਾ ਜ਼ੁਕਾਮ ਹੋ ਜਾਂਦਾ, ਗਲੇ 'ਚ ਬਲਗਮ ਆਉਣ ਲੱਗ ਜਾਂਦੀ ਹੈ, ਔਰ ਸਿਰ ਦੁਖਣ ਲੱਗ ਜਾਂਦਾ, ਔਰ ਕਈ ਵਾਰ ਹਲਕਾ ਬੁਖਾਰ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਠੰਡ ਲੱਗ ਗਈ। ਇਹ ਤੋਂ ਬਚਣ ਦਾ ਇੱਕ ਬੜਾ ਸੌਖਾ ਤਰੀਕਾ ਵੀ ਤੁਸੀਂ ਇੱਕ ਤਾਂ ਅਦਰਕ ਦੀ ਚਾਹ ਪੀਓ, ਤੁਲਸੀ ਅਦਰਕ ਇਹਦੀ ਚਾਹ ਬਣਾ ਕੇ ਪੀਤੀ ਜਾ ਸਕਦੀ ਹੈ। ਦੂਜਾ ਜਿਹੜਾ ਕੇਸਰ ਹੈ, ਕੇਸਰ ਤਾਸੀਰ ਦੇ ਵਿੱਚ ਗਰਮ ਹੁੰਦਾ ਹੈ, ਇਹਦੇ 5-7 ਫਿਲਾਮੈਂਟ ਦੁੱਧ ਮਿਲਾ ਕੇ ਲੈਣ ਨਾਲ ਤੁਹਾਡੀ ਇਮਿਊਨਿਟੀ ਵੱਧਦੀ ਹੈ, ਇਮਿਊਨ ਸਿਸਟਮ ਸਟਰੋਂਗ ਹੁੰਦਾ ਹੈ, ਔਰ ਇਹ ਸਾਨੂੰ ਸਰਦੀ ਤੋਂ ਬਚਾਉਂਦਾ ਹੈ ਕਿਉਂਕਿ ਇਹਦੀ ਤਾਸੀਰ ਗਰਮ ਹੁੰਦੀ ਹੈ। ਜਿਹਨਾਂ ਨੂੰ ਠੰਡ ਲੱਗਣ ਕਰਕੇ ਸਿਰ ਦਰਦ ਰਹਿੰਦਾ ਹੋਵੇ ਜਾਂ ਸਿਰ ਦਰਦ ਪੁਰਾਣਾ ਹੋ ਜਾਂਦਾ ਹੈ ਜਿਹਨੂੰ ਅਸੀਂ ਸਾਈਨੋਸਾਈਟਿਸ ਕਹਿੰਦੇ ਹਾਂ, ਉਹਦੇ ਵਿੱਚ ਉਸ ਬਿਮਾਰੀ ਦੇ ਵਿੱਚ ਆਮ ਤੌਰ ਤੇ ਅਸੀਂ ਕਾਲੀ ਮਿਰਚ, ਸੁੰਡ ਔਰ ਮਗਾ ਇਹਦਾ ਪਾਊਡਰ ਬਣਾ ਕੇ ਸ਼ਹਿਦ ਨਾਲ ਚੱਟਣ ਦੀ ਰਾਏ ਦਿੰਦੇ ਹਾਂ। ਔਰ ਜਿਹਨਾਂ ਨੂੰ ਕਰੋਨਿਕ ਹੈਡੇਕ ਹੈ, ਪੁਰਾਣੇ ਤੋਂ ਪੁਰਾਣਾ ਸਿਰ ਦਰਦ ਹੈ, ਠੀਕ ਨੀ ਹੋ ਰਿਹਾ, ਉਹਨਾਂ ਲਈ ਅਸੀਂ ਆਪਣੇ ਕਲੀਨਿਕ ਚ 2 ਤਰ੍ਹਾਂ ਦੇ ਕੈਪਸੂਲ ਵੀ ਦਿੰਦੇ ਹਾਂ। ਉਹਦੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਕਿਸੇ ਨੇ ਤਾਂ ਮੈਨੂੰ ਕਾਲ ਕਰ ਲਓ 416-804-1500, ਮੈਂ ਦੋ ਦਿਨ ਅਵੇਲੇਬਲ ਹੁੰਦਾ ਕਲੀਨਿਕ ਚ ਐਜ਼ ਏ ਵਾਕ ਇਨ ਕਲੀਨਿਕ ਕਰਦੇ ਆ ਫਰਾਈਡੇ ਸੈਟਰਡੇ 10 ਤੋਂ 5 ਮੈਨੂੰ ਕਦੇ ਵੀ ਕਾਲ ਕਰਕੇ ਆ ਸਕਦੇ ਨੇ
ਸੋ ਚਾਹ ਦੇ ਵਿੱਚ ਤੁਲਸੀ ਅਦਰਕ ਇਹ ਜ਼ਰੂਰ ਪਾ ਲਿਆ ਕਰਨ
ਉਹ ਚ ਸ਼ਹਿਦ ਪਾ ਸਕਦੇ ਨੇ ਜੇ ਠੰਡ ਲੱਗੀ ਹੋਵੇ ਜਿਹੜਾ ਸਾਈਨੋਸਾਈਟਿਸ ਜਦੋਂ ਸਾਈਨੋਸਾਈਟਿਸ ਦੀ ਪਹਿਚਾਣ ਇਹ ਹੈ ਵੀ ਸਿਰ ਦਰਦ ਹੁੰਦਾ ਗਲੇ ਚ ਬਲਗਮ ਵੀ ਆਉਂਦੀ ਹੈ ਆਵਾਜ਼ ਬਦਲ ਜਾਂਦੀ ਹੈ ਹਲਕਾ ਹਲਕਾ ਬੁਖਾਰ ਗਲੇ ਚ ਖਰਾਸ਼ ਹੁੰਦੀ ਹੈ ਔਰ ਫਲੂ ਵਰਗੇ ਸਿਮਟਮ ਹੁੰਦੇ
ਨੇ
ਜਦੋਂ ਇਸ ਤਰ੍ਹਾਂ ਦੇ ਸਿਮਟਮ ਹੋਣ ਤਾਂ ਸਮਝੋ ਸਾਈਨੋਸਾਈਟਿਸ ਕਰਕੇ ਸਿਰ ਦਰਦ ਹੈ ਉੱਥੇ ਫਿਰ ਇੱਕ ਚੀਜ਼ ਦੀ ਹੋਰ ਖਾਸ ਗੱਲ ਇਸ ਮੈਂ ਦੱਸ ਦਵਾਂ ਵੀ ਠੰਡੀਆਂ ਖੱਟੀਆਂ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਜਿਹਦੇ ਚ ਖਾਸ ਕਰਕੇ ਦਹੀਂ ਲੱਸੀ ਅਚਾਰ ਖੱਟੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਹੀਂ ਖਾਣੀਆਂ ਚਾਹੀਦੀਆਂ
ਠੀਕ ਹੈ ਡਾਕਟਰ ਸਾਹਿਬ ਆਪਾਂ ਅਗਲੇ ਦਿਨ ਫਿਰ ਤੁਹਾਨੂੰ ਮੈਂ ਥੋੜਾ ਅਰਲੀ ਕਾਲ ਕਰਾਂਗਾ ਤੇ ਅਰਲੀ ਥੋੜੀਆਂ ਹੋਰ ਗੱਲਾਂ ਬਾਤਾਂ ਕਰਾਂਗੇ ਇਸ ਸੰਬੰਧ ਵਿੱਚ
ਜਿਹੜੀਆਂ ਦੀਆਂ ਬਿਮਾਰੀਆਂ ਨੇ ਇਹਦੇ ਬਾਰੇ ਗੱਲ ਕਰਾਂਗੇ ਥੈਂਕ ਯੂ
416-804-1500 ਇਹਨਾਂ ਨੰਬਰ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਡਾਵਿੰਚੀ ਬੈਂਕਟ ਹਾਲ ਦਾ ਮੈਂ ਨੰਬਰ ਦੇ ਦਵਾਂ 416-312-1318 ਜਾਂ ਫਿਰ 416-831-3609 ਦੇ ਉੱਤੇ ਤੁਸੀਂ ਰੈਂਬੋ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਡਾਵਿੰਚੀ ਬੈਂਕਟ ਹਾਲ ਦੇ ਵਿੱਚ 2020 ਦੀਆਂ ਬਹੁਤ ਸਾਰੀਆਂ ਪਾਰਟੀਜ਼ ਦੇ ਲਈ ਡੇਟਸ ਹਲੇ ਅਵੇਲੇਬਲ ਨੇ ਸੋ ਨਵਾਂ ਇਹਨਾਂ ਨੇ ਹਾਲ ਟੇਕ ਓਵਰ ਕੀਤਾ ਹੈ 416-831-3609 ਇਹਨਾਂ ਨੰਬਰ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਪਿਛਲੇ ਹਫ਼ਤੇ ਅਸੀਂ ਖਹਿਰਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਸੀਗੀ ਇੰਟਰਨੈਸ਼ਨਲ ਸਟੂਡੈਂਟਸ ਦੇ ਮੁੱਦੇ ਨੂੰ ਲੈ ਕੇ ਜੋ ਇਹਨਾਂ ਵੱਲੋਂ ਇਹਨਾਂ ਨੇ ਮੁੱਦਾ ਉਠਾਇਆ ਸੀ ਜਿਹਦੇ ਵਿੱਚ ਸਰਕਾਰ ਵੱਲੋਂ ਜਿਹੜਾ ਮੋਰਟੋਰੀਅਮ ਹਟਾ ਦਿੱਤਾ ਗਿਆ ਉਸ ਦੇ ਸੰਬੰਧ ਦੇ ਵਿੱਚ ਸੋ ਉਹਦੇ ਲਈ ਅਸੀਂ ਕੁਝ ਥੋੜ੍ਹੀ ਜਿਹੀ ਗੱਲਬਾਤ ਅੱਜ ਫਿਰ ਇਹਨਾਂ ਦੇ ਨਾਲ ਕਰਾਂਗੇ ਸੋ ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਅਗਰਵਾਲ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਔਰ ਇਹ ਜੋ ਆਪਾਂ ਗੱਲਬਾਤ ਕੀਤੀ ਸੀਗੀ ਉਹਦੇ ਬਾਰੇ 'ਚ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਹੈ ਕਿ ਹੁਣੇ ਹੁਣੇ ਪਰਮਗਿੱਲ ਵੀ ਇਸ ਦੇ ਬਾਰੇ 'ਚ ਗੱਲ ਕਰਕੇ ਗਏ
ਜੀ ਜੀ ਮੈਂ ਅਗਰਵਾਲ ਸਾਹਿਬ ਆਉਂਦੇ ਆਉਂਦੇ ਸੁਣ ਰਿਹਾ ਸੀਗਾ ਪਰਮਗਿੱਲ ਦੀ ਜੋ ਰਿਸਪੋਂਸ ਸੀਗਾ ਉਹਦੇ ਤੋਂ ਦੋ ਆਪਾਂ ਆਊਟਕਮ ਦੇਖ ਸਕਦੇ ਹਾਂ
ਜੀ
ਇੱਕ ਆਊਟਕਮ ਹੈਗਾ ਜਾਂ ਸ਼ਾਇਦ ਪਰਮਗਿੱਲ ਨੂੰ ਸਵਾਲ ਹੀ ਨਹੀਂ ਸਮਝ ਲੱਗਿਆ ਤੇ ਦੂਜਾ ਆਊਟਕਮ ਇਹ ਹੈਗਾ ਕਿ ਉਹ ਇਵੇਸਿਵ ਸੀਗੇ ਜਵਾਬ ਦੇਣ ਨੂੰ ਚਲੋ ਮੈਂ ਬੈਨੀਫਿਟ ਆਫ ਡਾਊਟ ਦਿੰਦਾ ਕਿ ਉਹਨਾਂ ਨੂੰ ਸਵਾਲ ਨਹੀਂ ਸਮਝ ਲੱਗਿਆ ਕਿਉਂਕਿ ਉਹਨਾਂ ਦੇ ਸਵਾਲ ਨੂੰ ਜੇ ਥੋੜ੍ਹਾ ਜਿਹਾ ਆਪਾਂ ਡਾਈਸੈਕਟ ਕਰੀਏ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਜਿਹੜੇ ਹਰ ਕੋਈ ਚਾਹੁੰਦਾ ਹੈ ਕਿ ਉਹਦਾ ਜਿਹੜਾ ਫਰੈਂਡ ਰਿਲੇਟਿਵ ਹੈਗਾ ਉਹ ਇੱਥੇ ਆ ਜਾਵੇ ਤੇ ਉਹ ਜਿੱਥੇ ਕਿਤੇ ਵੀ ਉਹਦਾ ਹੱਥ ਪੈਂਦਾ ਜਾਂ ਉਹਦੀ ਐਡਮਿਸ਼ਨ ਕਰਾ ਲੈਂਦਾ ਟੈਕਨੀਕਲੀ ਤੁਹਾਡਾ ਤਾਂ ਸਵਾਲ ਹੀ ਨਹੀਂ ਸੀਗਾ ਜੋ ਉਹਦਾ ਜਵਾਬ ਦੇ ਰਹੇ ਸੀ ਦੂਜੀ ਉਹਨਾਂ ਨੇ ਇੱਕ ਹੋਰ ਫੈਕਟ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਘਟਨਾਵਾਂ ਹੋਈਆਂ ਨੇ ਤੇ ਉਹਦੇ ਬਾਰੇ ਉਹ ਮਿਨਿਸਟਰ ਨਾਲ ਵਿਚਾਰ ਕਰਦੇ ਨੇ ਨਾ ਇਹ ਸਵਾਲ ਦਾ ਕੋਈ ਮੁੱਦਾ ਸੀਗਾ ਸੋ ਚਲੋ ਆਪਾਂ ਇਹ ਬੈਨੀਫਿਟ ਆਫ ਡਾਊਟ ਦਿੰਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੂੰ ਸਵਾਲ ਨਹੀਂ ਸਮਝ ਲੱਗਿਆ
ਇੱਦਾਂ ਮਿੰਟ ਮੈਂ ਤੁਹਾਡਾ ਹੋਰ ਲਵਾਂਗਾ ਕੱਲ ਸਾਡੀ ਕੈਨੇਡੀਅਨ ਪੰਜਾਬੀ ਬ੍ਰੌਡਕਾਸਟ ਐਸੋਸੀਏਸ਼ਨ ਦੀ ਸਾਡੇ ਕੌਂਸਲ ਜਨਰਲ ਸ਼੍ਰੀ ਪੂਰਵਾ ਸ਼੍ਰੀਵਾਸਤਵਾ ਦੇ ਨਾਲ ਇੱਕ ਗੈਟ ਟੂਗੈਦਰ ਹੋਈ ਉਸ ਦੇ ਵਿੱਚ ਵੀ ਇਹ ਸਵਾਲ ਆ ਜਿਹੜਾ ਰੇਜ਼ ਕੀਤਾ ਗਿਆ ਉਹਨਾਂ ਨੇ ਆਪਣੇ ਜੋ ਗੱਲਾਂਬਾਤਾਂ ਕਰ ਰਹੇ ਸਨ ਇੰਡੀਅਨ ਡਾਇਸਪੋਰਾ ਦੀ ਗੱਲਬਾਤ ਕਰ ਰਹੇ ਸਨ ਥੰਡਰ ਬੇ ਕਾਲਜ ਦੀ ਗੱਲ ਉਹਨਾਂ ਨੇ ਕਾਫੀ ਕੀਤੀ ਕਿ ਉੱਥੇ ਲੇਟਲੀ ਸਟੂਡੈਂਟਸ ਜਿਹੜੇ ਸਾਡੇ ਇੰਟਰਨੈਸ਼ਨਲ ਆਏ ਹੋਏ ਨੇ 80% ਇੱਕ ਕਾਲਜ ਦੇ ਵਿੱਚ ਆਪਣੇ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਚੋਂ ਮੈਜੋਰਟੀ ਆਪਣੇ ਪੰਜਾਬੀ ਨੇ ਕਿ ਉੱਥੇ ਕਾਫੀ ਵੱਡਾ ਇਸ਼ੂ ਉਹਨਾਂ ਨੂੰ ਆਇਆ ਸੀਗਾ ਸੋ ਉਹਦੇ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਉਸ ਨੂੰ ਹੱਲ ਕਰਨ ਦੇ ਲਈ ਫਿਰ ਉਹਨਾਂ ਨੂੰ ਮੈਂ ਇਹ ਗੱਲ ਵੀ ਸਮਝਾਈ ਸੀ ਕਿ ਉੱਥੇ ਜਿਹੜੇ ਸਟੂਡੈਂਟਸ ਆਉਂਦੇ ਨੇ ਕਿਵੇਂ ਬ੍ਰੈਂਪਟਨ ਆਉਂਦੇ ਨੇ ਉਹਨਾਂ ਨੇ ਸਪੈਸੀਫਿਕਲੀ ਇਸ ਸਮੇਂ ਦੱਸਿਆ ਕਿ ਸਾਡਾ ਜਿਹੜਾ ਮਿਸ਼ਨ ਹੈ ਕੌਂਸਲ ਜਨਰਲ ਦਾ ਆਫਿਸ ਆ ਹਰ ਹਫ਼ਤੇ ਸਾਡੇ ਕੋਲ ਇੰਨੀਆਂ ਹਾਰਟ ਰੈਂਚਿੰਗ ਸਟੋਰੀਜ਼ ਆਉਂਦੀਆਂ ਨੇ ਸਟੂਡੈਂਟਸ ਦੀਆਂ ਤੁਹਾਨੂੰ ਦੱਸਣੀਆਂ ਮੁਸ਼ਕਲ ਹੋ ਜਾਂਦੀਆਂ ਨੇ ਉਹ ਉਹਨਾਂ ਨੇ ਵੀ ਇਸ ਚੀਜ਼ ਉੱਤੇ ਕੰਸਰਨ ਜ਼ਾਹਰ ਕੀਤਾ
ਸੋ ਜਿਹੜਾ ਇਹ ਫੈਸਲਾ ਹੋ ਚੁੱਕਿਆ ਗਰੇਵਾਲ ਸਾਹਿਬ ਸਰਕਾਰ ਇਹ ਫੈਸਲਾ ਕਰ ਚੁੱਕੀ ਹੈ ਕਿ ਉਹ ਜਿਹੜੇ ਇਹ ਪਬਲਿਕ ਫੰਡਡ ਕਾਲਜ ਹੈਗੇ ਨੇ ਉਹਨਾਂ ਨੂੰ ਉਹ ਸਿੱਧੇ ਤੌਰ 'ਤੇ ਬੈਨੀਫਿਟ ਦੇਣ ਦੀ ਗੱਲ ਕਰ ਰਹੀ ਹੈਗੀ ਹੈ ਸੋ ਹੁਣੇ 'ਚ ਡਿਸਕਸ਼ਨ ਬੋਥ ਸਾਈਡਸ ਨਾਲ ਡਿਸਕਸ਼ਨ ਹੋਣਾ ਹੁਣ ਬੋਥ ਸਾਈਡਸ ਕੌਣ ਨੇ ਗਰੇਵਾਲ ਸਾਹਿਬ ਵਿੱਚ ਬੋਥ ਸਾਈਡ ਤਾਂ ਕੋਈ ਹੈ ਨਹੀਂ ਇੱਕੋ ਸਾਈਡ ਹੈ ਉਹ ਸਰਕਾਰ ਹੈ ਉਹਨੇ ਫੈਸਲਾ ਹਾਂ 'ਚ ਕਰਨਾ ਜਾਂ ਉਹਨੇ ਫੈਸਲਾ ਨਾ 'ਚ ਕਰਨਾ ਹੋਰ ਤਾਂ ਕੋਈ ਸਾਈਡ ਹੈ ਨਹੀਂ ਹੁਣ ਤਾਂ ਇਹ ਹੈਗਾ ਕਿ ਮੈਨੂੰ ਡਰਾਈਵਰ ਲਾਇਸੈਂਸ ਦੇਣਾ ਕਿ ਨਹੀਂ ਦੇਣਾ ਫੈਸਲਾ ਕਰਨਾ ਸੋ ਮੈਂ ਤਾਂ ਉਹ ਫੈਸਲਾ ਕਰਨਾ ਨਹੀਂ ਨਾ ਕਿ ਮੈਨੂੰ ਮਿਲੇ ਇਹ ਤਾਂ ਦੇਣ ਵਾਲੇ ਨੇ ਕਰਨਾ ਸੋ ਸਰਕਾਰ ਆਲਰੇਡੀ ਫੈਸਲਾ ਇਹ ਤੇ ਕਰ ਚੁੱਕੀ ਹੈ ਸੋ ਜਿਹੜਾ ਹੁਣ ਇਹਨਾਂ ਐਮ ਪੀ ਪੀਜ਼ ਦਾ ਰੋਲ ਹੈ ਕਿ ਉਹ ਮਾਮਲੇ ਨੂੰ ਸਮਝਣ ਉਹ ਐਕਚੁਲੀ ਇਗਨੋਰੈਂਟ ਨੇ ਇਹ ਮਾਮਲੇ ਬਾਰੇ ਕੋਈ ਜਾਣਕਾਰੀ ਉਹ ਨਹੀਂ
ਇਹ ਥੋੜਾ ਜਿਹਾ ਲਫ਼ਜ਼ ਹੈ ਵੀ ਨਹੀਂ ਇਗਨੋਰੈਂਟ,
ਕਿਉਂਕਿ ਇਵੇਸਿਵ ਫਿਰ ਦੋ ਆਪਾਂ ਫਿਰ ਉਹੀ ਦੋ ਚੀਜ਼ਾਂ ਕਰ ਸਕਦੇ ਹਾਂ ਕਿ ਜਾਂ ਤਾਂ ਜਵਾਬ ਨਹੀਂ ਦੇਣਾ ਚਾਹੁੰਦੇ ਸੀ, ਜੇ ਆਪਾਂ ਬੈਨੀਫਿਟ ਆਫ ਡਾਊਟ ਦਿੰਦੇ ਹਾਂ ਕਿ ਉਹਨੂੰ ਸਵਾਲ ਸਮਝ ਨਹੀਂ ਆਇਆ ਫਿਰ ਇਹਦਾ ਮਤਲਬ ਉਹ ਇਗਨੋਰੈਂਟ ਹੈ ਜੀ। ਆਫਕੋਰਸ ਇਹਦੇ ਤੋਂ ਦੋ ਹੀ ਫੈਕਟ ਹੋ ਸਕਦੇ ਨੇ ਨਾ। ਹੁਣ ਮੇਰਾ ਲੀਗਲ ਪ੍ਰੋਫੈਸ਼ਨ ਹੈ ਜੀ, ਮੈਂ ਤਾਂ ਜੋ ਸਾਹਮਣੇ ਫੈਕਟ ਹੈਗਾ ਉਹਦੇ 'ਤੇ ਗੱਲ ਕਰ ਸਕਦਾ ਹੈਗਾ, ਕਿਉਂਕਿ ਜੋ ਮੈਂ ਆਉਂਦਾ ਆਉਂਦਾ ਸੁਣ ਰਿਹਾ ਸੀਗਾ ਮੈਂ ਕੀ ਐਕਸਪੈਕਟ ਕਰਦਾ ਸੀਗਾ, ਮੈਂ ਜਵਾਬ ਕੀ ਐਕਸਪੈਕਟ ਕਰਦਾ ਸੀ, ਮੈਂ ਜਵਾਬ ਇਹ ਐਕਸਪੈਕਟ ਕਰਦਾ ਸੀਗਾ ਕਿ ਹਾਂਜੀ ਸ਼ਾਇਦ ਮਿਨਿਸਟਰ ਨੂੰ ਇਸ ਮੁੱਦੇ ਬਾਰੇ ਪੂਰੀ ਜਾਣਕਾਰੀ ਨਹੀਂ, ਤੇ ਮੈਂ ਇਹ ਪੂਰੀ ਜਾਣਕਾਰੀ ਲੈ ਕੇ ਮਿਨਿਸਟਰ ਕੋਲੇ ਜਾਊਂਗਾ ਕਿ ਆਹ ਤਕਲੀਫ ਹੈ ਜਿਹੜੀ ਆ ਰਹੀ ਹੈ। ਇਹ ਤਾਂ ਸਮਝ ਕੇ ਜਵਾਬ ਦੇਣ ਵਾਲੀ ਗੱਲ ਸੀ, ਵਰਕਿੰਗ ਵਿਦ ਬੋਥ ਸਾਈਡਸ, ਤਾਂ ਬੋਥ ਸਾਈਡ ਹੈ ਹੀ ਨਹੀਂ ਗਰੇਵਾਲ ਸਾਹਿਬ, ਇੱਕ ਨੇ ਲਾਇਸੈਂਸ ਦੇਣਾ ਕਿ ਨਹੀਂ ਦੇਣਾ, ਸਿੱਧਾ ਜਵਾਬ ਇਹ। ਹੁਣ ਜਿੰਨਾ ਚਿਰ ਇਹਦੇ ਤੇ ਵੋਇਸ ਹੈ ਜਿਹੜੀ ਹੀਰੋ, ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਕਿ ਤੁਸੀਂ ਇਹ ਹੁਣੇ ਤੁਸੀਂ ਦੱਸਿਆ ਕਿ ਤੁਸੀਂ ਕੱਲ ਵੀ ਗੱਲ ਕੀਤੀ ਹੈ ਕੌਂਸਲ ਜਾਣਾ ਨਾ, ਤੁਸੀਂ ਅੱਜ ਵੀ ਇਹ ਮੁੱਦੇ ਨੂੰ ਉਠਾਇਆ ਹੈਗਾ। ਜਿੰਨਾ ਚਿਰ ਇਹ ਚੀਜ਼ ਨੂੰ ਲੋਕ ਨਹੀਂ ਸਮਝਣਗੇ ਉਨਾ ਚਿਰ ਇਹ ਮੁੱਦਾ ਬਣੂਗਾ ਹੀ ਨਹੀਂ।
ਮੁਸ਼ਕਲ ਹੋਵੇਗਾ ਕਾਫੀ ਗ੍ਰੇਟਰ ਟਾਟੋ ਏਰੀਏ ਦੇ ਜਿਹੜੇ ਇੱਥੇ ਲੋਕ ਵੱਸ ਰਹੇ ਹੈਗੇ, ਸਾਡੇ ਪਾਸ ਇਨਫਰਾਸਟ੍ਰਕਚਰ, ਇੱਕ ਵਾਰੀ ਫੇਰ ਦੱਸ ਦਈਏ ਅਸੀਂ ਇਸ ਚੀਜ਼ ਦੇ ਖਿਲਾਫ ਨਹੀਂ ਕਿ ਇੰਨੇ ਇੰਟਰਨੈਸ਼ਨਲ ਸਟੂਡੈਂਟ ਕਿਉਂ ਆ ਰਹੇ ਨੇ, ਜੇ ਇੱਥੇ ਹੋਰ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਆਉਣ ਦਾ ਰਾਹ ਖੋਲ ਰਹੇ ਹੋ ਤਾਂ ਉਹਨਾਂ ਦੇ ਲਈ, ਉਹਨਾਂ ਦੇ ਰਹਿਣ ਸਹਿਣ ਦੇ ਲਈ, ਉਹਨਾਂ ਦੇ ਲਈ ਸਾਰੀਆਂ ਫੈਸਿਲਿਟੀਆਂ ਦਾ ਵੀ ਇੰਤਜ਼ਾਮ ਹੋਣਾ ਜ਼ਰੂਰੀ ਹੈ।
ਬਿਲਕੁਲ, ਇੰਟਰਨੈਸ਼ਨਲ ਸਟੂਡੈਂਟ ਆਉਣੇ ਚਾਹੀਦੇ ਨੇ ਕਿਉਂਕਿ ਉਹ ਸਿੱਧਾ ਇਕਾਨਮੀ ਨੂੰ ਫਾਇਦਾ ਹੁੰਦਾ, ਪਰ ਉਹ ਫਾਇਦਾ ਜਿੱਥੇ ਉਹ ਪਬਲਿਕ ਫੰਡਡ ਕਾਲਜ ਹੈ ਉੱਥੇ ਹੋਣਾ ਚਾਹੀਦਾ, ਨਾ ਕਿ ਉਹ ਫਾਇਦਾ ਨੁਕਸਾਨ ਦੇ ਰੂਪ 'ਚ ਹੋ ਜਾਏ। ਹੁਣ ਇਹਦੇ ਨਾਲ ਨਾਲ ਇੱਕ ਹੋਰ ਫੈਕਟਰ ਹੈ ਜਿਹੜਾ ਉਹ ਬਹੁਤ ਇੰਪੋਰਟੈਂਟ ਫੈਕਟਰ ਹੈ ਅਗਰਵਾਲ ਸਾਹਿਬ, ਉਹ ਹੈਗਾ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਨਾ ਉਹਨਾਂ ਦੇ ਸਪਾਊਸ ਨੂੰ ਵੀ ਜਿਹੜਾ C-42 ਥੱਲੇ ਐਗਜ਼ੈਂਪਸ਼ਨ ਨਾਲ
ਪਲੱਸ ਉਹਨਾਂ ਦੇ ਪੇਰੈਂਟਸ ਵੀ ਛੇਤੀ ਆ ਜਾਂਦੇ
ਨੇ, ਸੋ ਉਹ ਵੀ ਉਨਾ ਹੀ ਜਿਹੜਾ ਇਸ਼ੂ ਹੈਗਾ। ਹੁਣ ਉਹਦੇ ਤੇ ਸਰਕਾਰ ਫੈਡਰਲ ਸਰਕਾਰ ਦਾ ਕੰਟਰੋਲ ਹੈ। ਹੁਣ ਇਹਦੇ 'ਚ ਦੇਖਣ ਨੂੰ ਮਿਲਿਆ ਕਿ ਜਿਹੜੇ ਸਪਾਊਸ ਵਰਕ ਪਰਮਿਟ ਹੈ ਉਹ ਬਹੁਤ ਜ਼ਿਆਦਾ ਰਿਫਿਊਜ਼ਲ ਜਿਹੜਾ ਕਰਨਾ ਸ਼ੁਰੂ ਕਰਤਾ, ਕਿਉਂਕਿ ਉੱਥੇ ਜਿਹੜਾ ਇਸ਼ੂ ਹੈਗਾ ਉਹ ਕਿ ਵਿਆਹ ਦਾ ਪਰਪਸ ਇਮੀਗ੍ਰੇਸ਼ਨ ਨਹੀਂ ਹੋਣਾ ਚਾਹੀਦਾ ਤੇ ਵਿਆਹ ਜੈਨੂਇਨ ਹੋਣਾ ਚਾਹੀਦਾ, ਸੋ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਟੂਡੈਂਟ ਦੇ ਤੌਰ ਤੇ ਆਉਂਦੇ ਨੇ ਸਪਾਊਸ ਲਈ ਕਰਦੇ ਨੇ, ਉਹਦਾ ਵਰਕ ਪਰਮਿਟ ਜਿਹੜਾ ਰਿਫਿਊਜ਼ ਹੋ ਜਾਂਦਾ ਹੈਗਾ, ਪਰ ਉਹ ਜੇ ਸਹੀ ਤਰੀਕੇ ਨਾਲ ਕਰਨ ਫਿਰ ਉਹ ਨਹੀਂ ਹੋਊਗਾ, ਸੋ ਉਹ ਇਹ ਵੀ ਇੱਕ ਫੈਕਟਰ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਸਾਹਮਣੇ ਆਊਗਾ ਜੀ।
ਜੀ ਬੜੀ ਮਿਹਰਬਾਨੀ, ਆਪਣਾ ਨੰਬਰ ਦੇ ਦਿਓ, ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਦੇ ਲਈ ਕੋਈ ਜ਼ਰੂਰਤ ਹੈ ਸਲਾਹ ਮਸ਼ਵਰੇ ਲਈ, ਕੋਈ ਤੁਸੀਂ ਇਹਨਾਂ ਤੋਂ ਕੰਮ ਕਰਾਉਣਾ ਤਾਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਵੋ।
905-670-4444 905-670-4444
ਸੋ ਇਸ ਦੇ ਨਾਲ ਹੀ ਸਾਡਾ ਸਮਾਂ ਇਸ ਸਮੇਂ ਸਮਾਪਤੀ ਵੱਲ ਹੈ, ਔਰ ਧੰਨਵਾਦ ਖਹਿਰਾ ਸਾਹਿਬ, ਔਰ ਪ੍ਰੋਗਰਾਮ ਖਬਰਸਾਰ 'ਚ ਸਾਡਾ ਸਾਥ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਹਿਯੋਗ ਦਿੱਤਾ ਗਿਆ ਦੇਸੀ ਸਪਾਈਸ ਵੱਲੋਂ। ਦੇਸੀ ਸਪਾਈਸ ਦਾ ਨੰਬਰ ਹੈ 416-675 ਅਤੇ 97 ਅਤੇ ਫਿੰਚ ਅਤੇ ਹਾਈਵੇ 27 ਦੇ ਏਰੀਏ ਦੇ ਵਿੱਚ ਇਹ ਰੈਸਟੋਰੈਂਟ ਸਥਿਤ ਹੈ। ਟੈਕਸ ਪ੍ਰਿੰਟਸ ਦਾ ਨੰਬਰ ਦੇਣਾ ਚਾਹਾਂਗਾ 905-621-4100 905-621-4100।
ਜੀ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਦਾ ਨੰਬਰ ਨੋਟ ਕਰੋ ਜੀ 905-625-0055 905-625-0055। ਜ਼ੂਮ ਐਪ ਜ਼ਰੂਰ ਤੁਸੀਂ ਆਪਣੇ ਐਂਡਰੋਇਡ ਆਈਫੋਨ 'ਤੇ ਡਾਊਨਲੋਡ ਕਰਨੀ ਹੈ ਜੀ। ਜ਼ੂਮ ਐਪ ਬਹੁਤ ਮਸ਼ਹੂਰ ਹੋ ਚੁੱਕੀ ਆ। ਸਾਡਾ ਸਮਾਂ ਸਮਾਪਤੀ ਵਾਲਾ ਜੀ, ਦਿਓ ਆਗਿਆ ਫਿਰ ਮਿਲਣ ਦੀ ਉਮੀਦ ਦੇ ਵਿੱਚ। ਸਤਿ ਸ਼੍ਰੀ ਅਕਾਲ।
ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6477-300-8436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6477-300-8436।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4168031043 ਦ ਬਲਾਈਂਡ ਸ਼ੇਡਸ ਆਊਟਲੈਟ .com।
ਨਵੇਂ ਸਾਲ ਵਾਸਤੇ ਦੇਖ ਰਹੇ ਹੋ ਘਰ ਵਾਸਤੇ ਫਰਨੀਚਰ ਜਾਂ ਫਿਰ ਗਿਫਟ ਆਈਟਮਸ? ਪਹੁੰਚੋ ਕੰਪਲੀਟ ਹੋਮ ਫਰਨੀਚਰ ਐਂਡ ਅਪਲਾਈਂਸਿਸ, ਕੰਫਰਟੇਬਲ, ਅਫੋਰਡੇਬਲ, ਯੂਨੀਕ ਫਰਨੀਚਰ, ਵਾਲ ਆਰਟਸ, ਪੇਂਟਿੰਗ, ਸੈਂਟਰ ਪੀਸਿਸ, ਲੈਂਪਸ, ਗਿਫਟ ਆਈਟਮਸ, ਕੋਈ ਵੀ ਪ੍ਰਾਈਸ ਨੂੰ ਬੀਟ ਕਰਨਗੇ ਗਾਰੰਟੀ। ਲਾਰਜ ਕਲੈਕਸ਼ਨ, ਵੈਰਾਇਟੀ ਟੂ ਚੂਜ ਫਰੋਮ, ਸਟੀਲਸ ਐਂਡ ਰਦਰਫੋਰਡ ਦੇ ਇੰਟਰਸੈਕਸ਼ਨ ਤੇ, ਹੋਮ ਡਿਪੂ ਵਾਲਾ ਪਲਾਜ਼ਾ ਦੇ ਅੰਦਰ। ਕੰਪਲੀਟ ਹੋਮ ਫਰਨੀਚਰ ਐਂਡ ਅਪਲਾਈਂਸਿਸ, ਇੱਕ ਵਾਰੀ ਫੇਰਾ ਜ਼ਰੂਰ ਪਾ ਲਿਆ ਜੇ।
Can you describe Popeyes in just 2 words?
Bold and spicy.
Oi, hoi!
Kamal! Kamal!
Chaska Maska!
Andhi Tufan!
Mirch Masala!